ਸਤਨਾਮ ਵਾਹਿਗੁਰੂ ਸਾਹਿਬ ਜੀਓ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ ਦੇਸ਼ ਔਰ ਨਾ ਭੇਸ ਜਾ ਕਰ ਰੂਪ ਰੇਖ ਨਾਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖਤ ਤਾਮ ਹੂੰ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀ ਕਹਿ ਜੇਬ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬਹੀਨ ਚਕਰ ਬਕਰ ਫਿਰੈ ਚਤੁਰ ਚਕ ਮਾਨ ਹੀ ਪੁਰ ਤੀਨ ਚਕਰ ਬਕਰ ਫਿਰੈ ਚਤੁਰ ਚਕ ਮਾਨ ਹੀ ਪੁਰ ਤੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਮਾਲਕ ਗਰੀਬ ਨਵਾਜ ਪਾਤਸ਼ਾਹ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸ਼ੋਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਜਾਪ ਸਾਹਿਬ ਦੇ ਤਿੰਨ ਸ਼ੰਤ 80, 81 ਔਰ 82 ਨੰਬਰ ਆਪ ਜੀ ਨੇ ਸਰਵਣ ਕੀਤੇ ਨੇ। ਸੰਸਾਰ ਦੇ ਅੰਦਰ ਬਹੁਤਾਤ ਵਿੱਚ ਮਨੁੱਖ ਸੰਸਾਰ ਦੀ ਮਿੱਟੀ ਨਾਲ ਬਹੁਤਾ ਸਨੇਹ ਕਰਦਾ ਹੈ, ਪਰ ਸਤਿਗੁਰੂ ਦਾ ਇੱਕ ਯਤਨ ਹੈ ਕਿ ਬੰਦੇ ਨੂੰ ਇਸ ਖਾਕ ਦੀ ਦੁਨੀਆਂ ਵਿੱਚੋਂ ਉੱਚਾ ਚੁੱਕਿਆ ਜਾਏ, ਕਿਉਂਕਿ ਸਰੀਰ ਜਿਹੜਾ ਇੱਥੋਂ ਬਣਿਆ ਸੰਸਾਰ ਵਿੱਚੋਂ ਮਿੱਟੀ ਦਾ ਬਣਿਆ ਹੈ, ਪਦਾਰਥ ਸਾਰੇ ਮਿੱਟੀ ਦੇ, ਇਹਦੇ ਸਰੀਰ ਦੇ ਵਿੱਚ ਇੱਕ ਜੋਤ ਪਾਈ ਨੂਰ ਪਾਇਆ, ਪਰ ਜਿਉਂ ਜਿਉਂ ਇਹਦਾ ਸੁਨੇਹਾ ਮਿੱਟੀ ਦੇ ਭਾਂਡਿਆਂ ਨਾਲ ਜਿਉਂ ਜਿਉਂ ਵੱਧਦਾ ਗਿਆ, ਇਹਦੀ ਖਿੱਚ ਇੰਨੀ ਵੱਧ ਗਈ ਵੀ ਇਹਨੇ ਮਿੱਟੀ ਨੂੰ ਸੱਚ ਸਮਝ ਲਿਆ ਤੇ ਨੂਰ ਦੀ ਯਾਦ ਉਹਦਾ ਚੇਤਾ ਅੰਦਰੋਂ ਨਿਕਲ ਗਿਆ, ਉਹਦੀ ਯਾਦ ਹੀ ਭੁੱਲ ਗਈ। ਇਸ ਤਰ੍ਹਾਂ ਦੋ ਚੀਜ਼ਾਂ ਨੇ। ਗੁਰੂ ਦਾ ਕੰਮ ਕੀ ਹੈ? ਖਾਕ ਨੂਰ ਕਰਦੰਗ। ਜਿਹੜੀ ਬੰਦੇ ਦੀ ਮਤ ਖਾਕ ਨਾਲ ਜੁੜੀ ਹੋਈ ਹੈ, ਮਿੱਟੀ ਨਾਲ ਬੱਝੀ ਹੋਈ ਹੈ, ਪਦਾਰਥਾਂ ਨਾਲ, ਮਟੀਰੀਅਲ ਨਾਲ, ਸੰਸਾਰ ਨਾਲ ਜੁੜ ਗਈ, ਤੇ ਇਹਦਾ ਅੰਦਰ ਜਿਹੜਾ ਹੈ ਬੜਾ ਸਾਫ਼ ਸੀ, ਇਹਦਾ ਅੰਦਰ ਜਿਹੜਾ ਹੈ ਬੜਾ ਸ਼ੁੱਧ ਸੀ, ਬੜਾ ਇਨਸਾਨੀਅਤ ਨਾਲ ਭਰਿਆ ਸੀ। ਪਰ ਇਹ ਕੁਦਰਤੀ ਤੌਰ ਤੇ ਹੈ, ਜੈਸਾ ਸੇਵੈ ਤੈਸਾ ਹੋਵੇ। ਜਦੋਂ ਮਨ ਬਹੁਤਾ ਪਦਾਰਥਾਂ ਵਿੱਚ ਲੱਗ ਗਿਆ ਤੇ ਮਨ ਦੇ ਉੱਤੇ ਸੰਸਾਰ ਦੀ ਮਿੱਟੀ ਇਕੱਠੀ ਹੋਣੀ ਸ਼ੁਰੂ ਹੋ ਗਈ, ਤੇ ਜਿਹੜੀ ਚੀਜ਼ ਨਾਲ ਬੰਦਾ ਬਹੁਤਾ ਚਿਰ ਰਵੇ, ਭਾਵੇਂ ਉਹ ਗਲਤ ਹੈ ਭਾਵੇਂ ਠੀਕ, ਉਹਦੇ ਨਾਲ ਦੋਸਤੀ ਪਾ ਲੈਂਦਾ, ਉਹਦੇ ਨਾਲ ਉਹਦੀ ਮਿੱਤਰਤਾ ਬੜੀ ਗੂੜੀ ਬਣ ਜਾਂਦੀ। ਜਿਸ ਦਿਨ ਕੋਈ ਗੁਰੂ ਕੀ ਮਤ ਲੈ ਕੇ ਜਾਗਦਾ ਹੈ, ਤੇ ਉਹਦੀ ਜਾਗ ਇਸ ਤਰ੍ਹਾਂ ਦੀ ਹੁੰਦੀ, ਸੰਸਾਰ ਉਹਨੂੰ ਇਸ ਤਰ੍ਹਾਂ ਦਿਸਦਾ ਜਿਵੇਂ ਕੋਈ ਬੰਦਾ ਸੁਪਨੇ ਵਿੱਚੋਂ ਉੱਠਿਆ, ਵੀ ਇਹ ਮੈਂ ਕੀ ਕਰਦਾ ਰਿਹਾ ਸਾਰੀ ਰਾਤ। ਜਿਵੇਂ ਇੱਕ ਵਿਅਕਤੀ ਨੂੰ ਸੁਪਨਾ ਹੁੰਦਾ ਹੈ, ਉਹ ਸੁਪਨੇ ਵਿੱਚ ਦੌੜਦਾ ਹੈ, ਭੱਜਦਾ ਹੈ, ਕਿਸੇ ਨੂੰ ਡਰਾਉਂਦਾ ਹੈ, ਸ਼ਿਕਾਰ ਖੇਡਦਾ, ਕਿਸੇ ਸੱਪ ਸ਼ੇਰ ਦੇ ਪਿੱਛੇ ਲੈ ਕੇ ਦੌੜਦਾ, ਕਦੀ ਆਪ ਉਹਦੇ ਤੋਂ ਡਰਦਾ, ਪਸੀਨੇ ਨਾਲ ਲੱਥ ਪੱਥ ਹੋ ਜਾਂਦਾ ਹੈ, ਬੜਾ ਭੈ ਭੀਤ ਹੋ ਕੇ ਸੁਪਨੇ ਵਿੱਚ ਸਾਰੀ ਰਾਤ ਦੌੜਦੇ ਰਹਿੰਦਾ, ਕਦੀ ਟੋਇਆਂ ਵਿੱਚ ਡਿੱਗਦਾ, ਕਦੀ ਉਹਨੂੰ ਹਨੇਰੇ ਵਿੱਚੋਂ ਲੰਘਣਾ ਪੈਂਦਾ, ਕਦੀ ਇਹ ਸਾਰਾ ਕੁਝ ਝੂਠਾ ਹੈ, ਸੱਚ ਕੁਝ ਨਹੀਂ, ਸੁਪਨਾ ਆ ਰਿਹਾ ਸੀ। ਉਸ ਸੁਪਨੇ ਦੇ ਵਿੱਚ ਹੈ ਨਹੀਂ ਸੀ, ਪਰ ਬੰਦੇ ਨੇ ਸੁਪਨੇ ਨੂੰ ਸੱਚ ਮੰਨ ਲਿਆ, ਇਸ ਕਰਕੇ ਉਹਦੇ ਵਿੱਚ ਆਉਣ ਵਾਲੇ ਦੁੱਖ ਨੂੰ ਵੀ ਸੱਚ ਮੰਨ ਲਿਆ, ਹੋਰ ਦੁੱਖ ਕੋਈ ਹੈ ਹੀ ਨਹੀਂ ਸੀ, ਸੁਪਨੇ ਕਰਕੇ ਦੁੱਖ ਸੀ। ਪਰ ਜਦੋਂ ਕਿਤੇ ਉਹਦੀ ਕਰਵਟ ਬਦਲੀ, ਉਹਨੇ ਪਾਸਾ ਬਦਲਿਆ, ਜਾਗ ਆਈ, ਜਾਗ ਆਉਂਦਿਆਂ ਸਾਰੇ ਸੁਪਨੇ ਟੁੱਟ ਗਏ, ਹਨੇਰੇ ਵੀ ਖਤਮ ਹੋ ਗਏ, ਸਰੀਰ ਥੱਕ ਗਿਆ ਸੀ ਸਾਰੀ ਰਾਤ ਸੁਪਨੇ ਵਿੱਚ ਦੌੜ ਦੌੜ ਕੇ, ਜਾਗਿਆ ਫਿਰ ਹੋਸ਼ ਆਈ ਤੇ ਵੇਖਿਆ ਤੇ ਮੂਰਖਤਾ ਸੀ, ਸੁਪਨੇ ਵਿੱਚ ਤੇ ਕੁਝ ਹੈ ਹੀ ਨਹੀਂ ਸੀ। ਜਿੱਥੇ ਹੁਣ ਅਸੀਂ ਜੀ ਰਹੇ ਹਾਂ, ਇਹ ਇੱਕ ਦੂਜਾ ਸੁਪਨਾ ਹੈ। ਇੱਕ ਸੁਪਨੇ ਨੂੰ ਸੰਸਾਰ ਨੇ ਵੇਖ ਲਿਆ ਕਿ ਉਹ ਨੀਂਦ ਤੋਂ ਬਾਅਦ ਆਉਂਦੇ ਨੇ, ਪਰ ਦੂਜੇ ਸੁਪਨੇ ਨੂੰ ਸੰਸਾਰ ਨੇ ਨਹੀਂ ਵੇਖਿਆ, ਜਿਹੜਾ ਹੁਣ ਚੱਲ ਰਿਹਾ, ਜਿਹੜਾ ਇਸ ਵਕਤ ਜਾਰੀ ਹੈ ਲਗਾਤਾਰ। ਜਦੋਂ ਜਨਮ ਹੋਇਆ, ਜਨਮ ਦੇ ਅਰਥ ਨੇ ਬੰਦਾ ਇੱਕ ਗਹਿਰੇ ਸੁਪਨੇ ਵਿੱਚ ਡੁੱਬ ਗਿਆ ਹੈ, ਚਲਾ ਗਿਆ, ਹੁਣ ਉਹਨੂੰ ਪਤਾ ਹੀ ਨਹੀਂ। ਸੁਪਨੇ ਵਿੱਚ ਆਏ ਬੰਦੇ ਨੂੰ ਸਮਝ ਥੋੜੀ ਹੁੰਦੀ ਵੀ ਸੁਪਨਾ ਹੈ, ਉਹਨੂੰ ਸੱਚ ਸਮਝਦਾ। ਸਤਿਗੁਰੂ ਨੇ ਉਦਾਹਰਣ ਦਿੱਤੀ, ਕੋਈ ਰਾਜਾ ਬਣ ਗਿਆ ਸੁਪਨੇ ਵਿੱਚ, ਕੋਈ ਭਿਖਾਰੀ ਬਣ ਗਿਆ, ਹੈਣ ਦੋਵੇਂ ਨਹੀਂ ਸਨ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਜਿਉਂ ਦਾ ਜਨਮ ਲਿਆ ਸੀ, ਜਨਮ ਲੈਂਦਿਆਂ ਸਾਰ ਮਾਇਆ ਦੀ ਨੀਂਦ ਵਿੱਚ ਚਲੇ ਗਏ, ਸੰਸਾਰ ਮਟੀਰੀਅਲ ਪਦਾਰਥ ਖਾਕ, ਤੇ ਉਸ ਨੀਂਦ ਦੇ ਵਿੱਚ ਜੰਮਦਿਆਂ ਸਾਰ ਇੱਕ ਸੁਪਨਾ ਸ਼ੁਰੂ ਹੋ ਗਿਆ। ਉਸ ਸੁਪਨੇ ਦੀ ਮਾਂ ਹੈ, ਸੁਪਨੇ ਦਾ ਪਿਤਾ ਹੈ, ਸੁਪਨੇ ਦੀ ਭੈਣ ਭਰਾ ਨੇ, ਉਸ ਸੁਪਨੇ ਦਾ ਹੀ ਇਹ ਘਰ ਬਾਰ ਹੈ, ਸੁਪਨੇ ਦੀ ਪ੍ਰਾਪਰਟੀ ਹੈ। ਇਹਦੇ ਸੁਪਨੇ ਦੇ ਚੱਲਦਿਆਂ ਜੇ ਕੋਈ ਉਹਨੂੰ ਆ ਕੇ ਜਗਾ ਦੇ, ਇਹਦੇ ਵਿੱਚੋਂ ਬੰਦਾ ਉੱਠ ਪਏ, ਇੱਕਦਮ ਇਹ ਦੁਨੀਆਂ ਖਤਮ ਹੋ ਜਾਂਦੀ ਹੈ, ਫਿਰ ਸੰਸਾਰ ਛੁੱਟ ਜਾਂਦਾ ਹੈ, ਤੇ ਇੱਕ ਦੂਸਰਾ ਸੰਸਾਰ ਬੰਦੇ ਦੇ ਹੱਥ ਵਿੱਚ ਆਉਂਦਾ, ਉਹਦਾ ਦਰਵਾਜ਼ਾ ਖੁੱਲ੍ਹਦਾ, ਜਿਹਨੂੰ ਕਹਿੰਦੇ ਨੇ ਜਿਸ ਅਵਸਥਾ ਦਾ ਕਦੀ ਵਿਨਾਸ਼ ਨਹੀਂ ਹੁੰਦਾ। ਫਿਰ ਪਾਗਲਪਣ ਲੱਗਦਾ ਸੰਸਾਰ, ਫਿਰ ਮੂਰਖਤਾ ਲੱਗਦੀ ਹੈ, ਫਿਰ ਇਹ ਸਾਰਾ ਸੰਸਾਰ ਭੱਜਦਾ ਦੌੜਦਾ ਇਉਂ ਲੱਗਦਾ, ਜਿਹਨੂੰ ਵੇਖ ਕੇ ਫਿਰ ਭਗਤਾਂ ਨੇ ਕਿਹਾ ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਇਸ ਤਰ੍ਹਾਂ ਸੁਪਨੇ ਦੇ ਸੰਸਾਰ ਵਿੱਚ ਜਨਮ ਤੋਂ ਲੈ ਕੇ ਅਸੀਂ ਸੁਪਨੇ ਵਿੱਚ ਹਾਂ, और सुपने विच कोई भी भोजन खाइए कदी तृप्त नहीं करता। सुपने का इशनान साड़ी गर्मी भी नहीं हटा सकता। उस स्वप्न दे विच जो भी असी वरतांगे वह सानू तृप्त नहीं करेगा, भावे वह ज्ञान भी क्यों ना होवे, कुछ भी होवे, भावे वह धर्म भी होवे जिहड़ा सुपने विच कमाया। ते गुरु तेग बहादुर साहब ने इस विज्ञान दे उत्ते बहुत वचन कहे ने, क्योंकि उन्होंने 27-28 साल इस बंदे की जिहड़ी अंदरली कंडीशन है, अंदर दा सिस्टम है, ध्यान है, सुरत है, इहदे उत्ते 28 साल लाए ने। जिवें कोई विज्ञानक किसी गैस नू खोजदा ना, गैस किन्नी प्रकार दी, जां शरीर दे तत्तां नू खोजदा, कोई दिमाग दी खोज करदा, कोई ब्रह्मांड विच सूरज दी रोशनी दी खोज करदा, इस तरह गुरु तेग बहादुर साहब पातशाह जी ने आदमी दे अंदरली स्थिति दे उत्ते, दे ध्यान दे उत्ते 28 साल कम कीता। बाबे बकाले विच प्रयोग कीते, साधना कीती, सिमरन कीता, प्यार कीता रब नूं, उहदे विचों उन्होंने यह पाया, यह लभ्या कि आदमी सुपने विच जी रहा है, ते सुपने दे अंदर किसे आदमी दे पिछे कोई मारन वास्ते उन्हूं लगा होया, वह दौड़ी जा रहा, दूजा पिछे जिहड़ा दौड़ रहा वह बड़ा दुखी मैनू मार देगा, जबकि दोवे सच्ची ने। इत्थे दुख इसे चीज का है, यह अमीरी भी सुपना है, यह गरीबी भी सुपना है, यह सब कुछ तमाशा चल रहा है। जिन्हां ने इहनू जाग के वेख लिया, तो गुरु तेग बहादुर साहब ने एक बचन किया, उन्होंने कमा के वेख्या, कहिंदे ज्यों सुपना अर पेखना ऐसे जग को जान। संसार नू इस तरह समझ जिवें यह सुपना चल रहा है, ते पेखना दे अर्थ ने तमाशा है, दो चीजां कहियां ने, तमाशा चल रहा है, गेम चल रही है, खेड चल रही है, कई टीमां आईयां होईयां ने, बड़ी धूमा धाम है, कोई हारदा है, कोई जितदा है, किसे नू मैडल मिलदे ने, किसे नू चांदी दा, किसे नू सोने दा, पर है सारी खेड। सतगुरु ने कहा सुपने ज्यों सुपना अर पेखना ऐसे जग को जान, ते एदे विचों जागण दा प्रयोजन करना है। इस करके मैं कई बारी कहना, बंदे दी जिंदगी विच दो प्रकार दे भोजन है, क्योंकि एदे जीवन ही दो ने, एदा एक जीवन नहीं, असी इहनू जीवन समझ लिया, जिहड़ा शरीर बनिया 4-5-6 फुट दा, असी इहनू जीवन समझ लिया। बंदे दे दो जीवन ने, एक बाहर है, एक अंदर है, जिन्हू कहिंदे सूक्ष्म बॉडी, मनुख दी अंदरली जिहड़ी शक्ति है, दो ने। ते जे शरीर दो ने, फिर एक गल होर यकीनन है, दे भोजन भी दो ने, क्योंकि बाहरले शरीर दी भोजन, बाहरला शरीर बनिया पंज तत्तां तों, तेनू पंज तत्त खवाने पैणगे बाहरों, इह तां चलेगा। तुसीं वेखोगे, टैस्ट कराओ, फलाना तत्त घट गया, फलाना वध गया है, शरीर बीमार पै गया, उहनूं पूरा रखना पैंदा। तां रोटी खाणी की है, पंज तत्त खाने ने, उहदे विच मिट्टी भी है, उस रोटी विच मिट्टी दे तत्त ने, उहदे अंदर कणक दे विच अग्नि तत्त आउंदा, पानी सीधा पी लैंदे आ, तीसरा तत्त पानी है, जल है, वायु जिहड़ी सानू सीधी श्वास द्वारा मिल रही, कई प्रकार की हवा चाहीदी बंदे दे शरीर विच, आकाश तत्त बंदे दी एनर्जीअल स्थिति नूं चलाउंदा है, जिहड़ी अंदरले शरीर दी बाहरले नाल संबंध, जिहनूं श्वास कहिंदे ने, प्राण, जिहदा कल आपां विचार कीती सी। पर हुण जिहड़ी अंदरला बाहरला शरीर, इहदे तत्त ते रोटियां विचों मिल गए, इहदे तत्त ते दुध विचों मिल गए, इहदे तत्त ते पाणी विचों, संसार विचों मिल गए, इस करके शरीर तुरिया रहिंदा है। पर जिहड़ा अंदरला शरीर सी, उह पैदा होया सी शब्द विचों, नाम विचों, जिवें बाहरला शरीर पंजां तत्तां विचों पैदा होया, उहनूं पंज तत्त चाहीदे ने तां तुरेगा, ਨਹੀਂ ਤੇ ਮੰਜੇ ਤੇ ਪੈ ਜਾਏਗਾ। ਤੇ ਜਿਹੜਾ ਸਾਡਾ ਅੰਦਰਲਾ ਸਰੀਰ ਹੈ ਜਿਹਨੂੰ ਸੂਖਸ਼ਮ ਸਰੀਰ ਕਹਿੰਦੇ ਨੇ, ਧਿਆਨ ਦਾ ਸਰੀਰ, ਸੁਰਤ ਦਾ ਸਰੀਰ, ਉਹ ਪੈਦਾ ਹੋਇਆ ਸ਼ਬਦ ਤੱਤ ਵਿੱਚੋਂ। ਤੇ ਉਹਨੂੰ ਸ਼ਬਦ ਚਾਹੀਦਾ ਹਰ ਰੋਜ਼ ਸਵੇਰੇ ਸ਼ਾਮ, ਉਹਨੂੰ ਸ਼ਬਦ ਦੀ ਖੁਰਾਕ ਚਾਹੀਦੀ। ਤੇ ਜੇ ਉਹਨੂੰ ਸ਼ਬਦ ਦੀ ਖੁਰਾਕ ਨਾ ਦਿੱਤੀ ਉਹ ਮਰਦਾ ਤੇ ਨਹੀਂ, ਉਹਦੇ ਵਿੱਚ ਇੱਕ ਗੁਣ ਹੈ, ਬਾਹਰਲੇ ਸਰੀਰ ਦਾ ਇੱਕ ਗੁਣ ਹੈ ਕਿ ਉਹਦੇ ਤੁਸੀਂ ਪੰਜ ਤੱਤ ਬੰਦ ਕਰੋ, ਥੋੜੇ ਦਿਨਾਂ ਬਾਅਦ ਮਰ ਜਾਏਗਾ, ਸਮਾਪਤੀ ਹੋ ਜਾਏਗੀ, ਪਰ ਅੰਦਰਲਾ ਨਹੀਂ। ਉਹਦੇ ਵਿੱਚ ਇੱਕ ਵਿਸ਼ੇਸ਼ਤਾ ਹੈ ਕਿ ਤੁਸੀਂ ਉਹਦੀ ਖੁਰਾਕ ਬੰਦ ਕਰ ਦਿਓ, ਕਮਜ਼ੋਰ ਹੋ ਜਾਏਗਾ, ਮਰੇਗਾ ਨਹੀਂ, ਆਤਮਾ ਨਹੀਂ ਮਰਦੀ ਕਦੀ। ਇਸ ਕਰਕੇ ਸੰਭਾਵਨਾ ਬਣੀ ਰਹਿੰਦੀ ਹੈ, ਭਾਵੇਂ ਕੋਈ ਕਿੱਡਾ ਵੱਡਾ ਮਨਮੁਖ ਹੋ ਜਾਏ ਉਹਦੇ ਗੁਰਮੁਖ ਬਣਨ ਦੀ ਸੰਭਾਵਨਾ ਬਣੀ ਹੀ ਰਹਿੰਦੀ ਹੈ, ਕਿਉਂਕਿ ਉਹਦੇ ਅੰਦਰੋਂ ਮੌਤ ਨਹੀਂ ਹੋਈ ਆਤਮਾ ਦੀ, ਬਿਮਾਰ ਜ਼ਰੂਰ ਪੈ ਗਏ, ਖੁਰਾਕ ਜ਼ਰੂਰ ਉਹਦੀ ਘੱਟ ਗਈ, ਸ਼ਕਤੀ ਜ਼ਰੂਰ ਘੱਟ ਗਈ, ਕਿਉਂਕਿ ਉਹਦਾ ਜਿਹੜੀ ਖੁਰਾਕ ਸੀ ਉਹ ਨਾਮ ਸੀ, ਉਹ ਨਾਮ ਉਹਨੂੰ ਮਿਲਣਾ ਬੰਦ ਹੋ ਗਿਆ, ਮੌਤ ਤਾਂ ਉਹਦੀ ਹੋਣੀ ਨਹੀਂ, ਕਿਉਂਕਿ ਉਹ ਸਦ ਕਾਲੀ ਹੈ, ਉਹਦੀ ਮੌਤ ਨਹੀਂ ਆ ਸਕਦੀ, ਉਹ ਕਾਲ ਤੋਂ ਉੱਚੀ ਹੈ, ਉੱਥੇ ਕਾਲ ਦੀ ਪਹੁੰਚ ਹੀ ਨਹੀਂ ਹੈ, ਉੱਥੇ ਮੌਤ ਜਾ ਹੀ ਨਹੀਂ ਸਕਦੀ। ਤਾਂ ਮੌਤ ਦੀ ਜਿਹੜੀ ਰੇਂਜ ਹੈ ਜਿੱਥੋਂ ਤੱਕ ਉਹ ਮਾਰ ਕਰਦੀ ਉਹ ਪੰਜ ਤੱਤ ਨੇ, ਮੌਤ ਸਿਰਫ ਪੰਜ ਤੱਤਾਂ ਨੂੰ ਮਾਰ ਸਕੇਗੀ, ਹੋਰ ਨਹੀਂ। ਪਰ ਉਹ ਜਿਹੜਾ ਅੰਦਰਲਾ ਸਰੀਰ, ਜਦੋਂ ਉਹਦੀ ਖੁਰਾਕ ਅਸੀਂ ਰੱਬ ਦਾ ਪਿਆਰ ਭੁਲਾ ਦਿੱਤਾ, ਉਹਦੀ ਯਾਦ ਅੰਦਰੋਂ ਗਈ ਨਿਕਲ, ਗੁਰੂ ਕੀ ਮੱਤ ਛੱਡ ਦਿੱਤੀ, ਤੇ ਸਾਡਾ ਅੰਦਰਲਾ ਸਰੀਰ ਇਉਂ ਕਹਿ ਲਈਏ ਜਿਵੇਂ ਬੰਦਾ ਮੁਰਦਾ ਹੈ, ਜਿਵੇਂ ਆਪਾਂ ਕਹਿੰਦੇ ਨਹੀਂ ਕੋਈ ਬੰਦਾ ਮੰਜੇ ਤੇ ਪਿਆਰ ਹੋਵੇ ਦਿਨ ਰਾਤ, ਉਹਨੂੰ ਕਹਿ ਦਿੰਦੇ ਹਾਂ ਵੀ ਹੈ ਸਵਾਸ ਤੇ ਚੱਲਦੇ ਨੇ, ਹੈ ਮੁਰਦੇ ਵਰਗੇ, ਸਾਰਾ ਦਿਨ ਮੰਜੇ ਤੇ ਪਿਆਰ ਰਹਿੰਦਾ, ਕੰਮ ਹੀ ਨਹੀਂ ਕਰ ਸਕਦਾ। ਤਾਂ ਗੁਰੂ ਸਾਹਿਬ ਨੇ ਜਦੋਂ ਇਹ ਕਿਹਾ ਨਾ ਵੀ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ, ਮਰਿਆ ਹੋਇਆ ਹੈ, ਮੁਰਦਾ ਹੈ, ਮੁਰਦਾ ਕਿਉਂ ਹੈ, ਅੰਦਰੋਂ ਤੇ ਮਰ ਹੀ ਚੁੱਕਾ ਹੈ, ਇਨਸਾਨੀਅਤ ਤੇ ਖਤਮ ਹੀ ਹੋ ਗਈ ਹੈ, ਪਰ ਉਪਕਾਰ ਤੇ ਰਿਹਾ ਹੀ ਨਹੀਂ, ਦੂਜੇ ਦਾ ਭਲਾ ਤੇ ਲੋਚਦਾ ਹੀ ਨਹੀਂ, ਕਿਸੇ ਦਾ ਦੁੱਖ ਵੇਖ ਕੇ ਦੇ ਅੰਦਰ ਕਦੀ ਦਇਆ ਹੀ ਨਹੀਂ ਪੈਦਾ ਹੋਈ, ਪੱਥਰ ਹੋ ਗਿਆ, ਬਸ ਇਹਦਾ ਕੰਮ ਦੂਜਿਆਂ ਦੀਆਂ ਜੇਬਾਂ ਕੱਟਣੀਆਂ ਤੇ ਆਪਣੀ ਜੇਬ ਭਰਨੀ ਹੋ ਗਿਆ, ਦੂਸਰਿਆਂ ਦਾ ਖੋਣਾ ਤੇ ਆਪਣੇ ਕੋਲ ਇਕੱਠਾ ਕਰਨਾ, ਇਹ ਜੀਵਨ ਬਣ ਗਿਆ, ਹੈਵਾਨੀਅਤ, ਸ਼ੈਤਾਨੀਅਤ, ਦੈਂਤ ਬਿਰਤੀ, ਇਹ ਪ੍ਰਬਲ ਹੋ ਗਈ, ਅੰਦਰੋਂ ਦੇਵਤਾ ਬਿਰਤੀ ਮਰ ਗਈ, ਅੰਦਰੋਂ ਪਰ ਉਪਕਾਰ ਜਿਹੜਾ ਕਮਜ਼ੋਰ ਪੈ ਗਿਆ। ਇਹਨੂੰ ਕਹਿੰਦੇ ਨੇ ਜਦੋਂ ਕਿਸੇ ਬੰਦੇ ਦੇ ਅੰਗ ਗਲ ਜਾਣ, ਇਹ ਕਿਉਂ ਹੋਇਆ ਗੁਰੂ ਸਾਹਿਬ ਨੇ ਬਾਣੀ ਵਿੱਚ ਦੱਸਿਆ, ਤੁਸੀਂ ਵੇਖਿਆ ਹੋਏਗਾ ਜੇ ਸਰੀਰ ਵਿੱਚੋਂ ਕੋਈ ਅੰਗ ਗਲ ਜਾਏ, ਅੰਗ ਭਾਵੇਂ ਨਾਲ ਹੀ ਰਹਿੰਦਾ ਕੰਮ ਨਹੀਂ ਕਰਦਾ, ਪੈਰਾਲਾਈਜ ਹੋ ਗਿਆ, ਅੰਗ ਤੇ ਨਾਲ ਹੀ ਹੈ ਨਾ, ਬਾਹਾਂ ਹੱਥ ਨਾਲ ਨੇ ਪਰ ਹੱਥ ਕੰਮ ਨਹੀਂ ਕਰਦੇ, ਅੰਗ ਨਹੀਂ ਲੱਥਾਂ ਨਾਲੋਂ ਕੰਮ ਨਹੀਂ ਕਰ ਰਿਹਾ, ਉਹਦੀ ਸ਼ਕਤੀ ਗਲ ਗਈ। ਤੇ ਸਤਿਗੁਰੂ ਨੇ ਕਾਰਨ ਦੱਸਿਆ, ਰਹਿ ਰਾਸ ਵਿੱਚ ਪੜੋਗੇ, ਬੰਦੇ ਦੇ ਗੁਣਾਂ ਅੰਦਰਲੇ ਸਰੀਰ ਦੇ ਜਿਹੜੇ ਅੰਗ ਨੇ ਉਹ ਗੁਣ ਨੇ, ਉਹਦੇ ਗੁਣ ਦਾ ਮਤਲਬ ਦਇਆ ਉਹਦੇ ਪੈਰ ਨੇ, ਪ੍ਰੇਮ ਉਹਦੇ ਹੱਥ ਨੇ, ਧਿਆਨ ਉਸ ਸਰੀਰ ਦੀਆਂ ਅੱਖਾਂ ਨੇ, ਇਹ ਸਾਰੇ ਅੰਗ ਨੇ ਅੰਦਰਲੇ, ਉਹ ਸਾਰੇ ਜਦੋਂ ਉਹਨਾਂ ਨੂੰ ਨਾਮ ਦੀ ਖੁਰਾਕ ਨਾ ਮਿਲੀ ਤੇ ਉਹਨਾਂ ਨੂੰ ਪੈਰਾਲਾਈਜ ਹੋ ਗਿਆ, ਉਹ ਗਲ ਗਏ, ਡੈਡ ਹੋ ਗਏ, ਕਮਜ਼ੋਰ ਪੈ ਗਏ, ਹੈਣ ਨਾਲ ਹੀ ਲਮਕੇ ਪਏ ਨੇ, ਮਰਿਆ ਹੋਇਆ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਵਚਨ ਕਿਹਾ, ਹਰ ਬਿਸਰਤ ਤੇਰੇ ਗੁਣ ਗਲਿਆ, ਤੇਰੇ ਗੁਣ ਗਲ ਗਏ ਨੇ ਅੰਦਰ, ਕਮਜ਼ੋਰ ਪੈ ਗਏ, ਉਹਨਾਂ ਦੇ ਵਿੱਚ ਜਿੰਦ ਜਾਣ ਹੀ ਕੋਈ ਨੀ, ਹੈਣ ਜ਼ਰੂਰ ਨਾਲ, ਮਰੇ ਤਾਂ ਹੈ ਨੀ, ਇਹ ਕਿਉਂ ਇਸ ਤਰ੍ਹਾਂ ਹੋਇਆ, ਸਾਰਾ ਸ਼ਬਦ ਹੈ, ਤਿਤ ਸਰਵਰਡ ਹੈ ਭਈਲੇ ਨਿਵਾਸਾ ਪਾਣੀ ਪਾਵਕ ਤਿਨੇ ਕੀਆ, ਤਿਤ ਸਰਵਰਡਾ ਦੇ ਅਰਥ ਉਸ ਸਰੋਵਰ ਵਿੱਚ, ਇਸ ਦੁਨੀਆਂ ਰੂਪੀ ਸੰਸਾਰ ਰੂਪੀ ਸਰੋਵਰ ਵਿੱਚ ਤੇਰਾ ਨਿਵਾਸ ਹੈ, ਪਾਣੀ ਪਾਵਕ ਤਿਨੇ ਕੀਆ, ਪਰ ਇਸ ਸਮੁੰਦਰ ਵਿੱਚ ਪਾਣੀ ਨਹੀਂ, ਇਹ ਪਾਣੀ ਦੇ ਥਾਂ ਤੇ ਪਾਵਕ ਦੇ ਅਰਥ ਨੇ ਅੱਗ ਨਾਲ ਭਰਿਆ ਹੋਇਆ, ਅੱਗ ਦੇ ਅਰਥ ਨੇ ਤ੍ਰਿਸ਼ਨਾ ਦੀ ਅੱਗ, ਹਵਸ਼, ਉਹਦੇ ਨਾਲ ਇਹ ਸਰੋਵਰ ਭਰਿਆ ਹੋਇਆ ਹੈ, ਔਰ ਪਾਣੀ ਪਾਵਕ ਤਿਨਾਂ ਕੀਆ ਪੰਕਜ ਮੋਹ, ਤੇ ਇਸ ਸਰੋਵਰ ਵਿੱਚ ਮੋਹ ਦਾ ਚਿੱਕੜ ਹੈ, ਪੱਗ ਨਹੀਂ ਚੱਲ ਹੈ, ਆਦਮੀ ਦਾ ਇੱਕ ਪੈਰ ਵੀ ਨਹੀਂ ਅੱਗੇ ਚੱਲਦਾ, ਖੁੱਭਿਆ ਹੋਇਆ ਮੋਹ ਦੇ ਚਿੱਕੜ ਵਿੱਚ, ਪਕੜ ਬਣੀ ਹੋਈ ਹੈ, ਫਸ ਚੁੱਕਾ ਹੈ, ਉਡਾਰੀ ਲਾਉਣੀ ਇਹਨੂੰ ਭੁੱਲ ਗਈ। ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਧਰਮ ਸੰਸਾਰ ਤੋਂ ਅਲਹਿਦਾ ਨਹੀਂ ਕਰਦਾ, ਉਹ ਸਿਖਾਉਂਦਾ ਹੈ ਕਿ ਸੰਸਾਰ ਦੇ ਪਲੇਟਫਾਰਮ ਤੇ ਤੂੰ ਕਿਵੇਂ ਉਤਰਨਾ ਹੈ, ਸੰਸਾਰ ਵਿੱਚ ਕੰਮ ਕਿਵੇਂ ਕਰਨਾ ਹੈ ਤੇ ਇਹਦੇ ਵਿੱਚੋਂ ਉੱਡਣਾ ਕਿਵੇਂ ਹੈ। ਜਿਵੇਂ ਇੱਕ ਪੰਛੀ ਆਲਣੇ ਵਿੱਚ ਉਤਰਦਾ ਜ਼ਰੂਰ, ਪਰ ਉਹਦੇ ਵਿੱਚੋਂ ਉੱਡਣ ਦੀ ਸਮਰੱਥਾ ਤੇ ਜਾਚ ਵੀ ਉਹਦੇ ਵਿੱਚ ਕਾਇਮ ਰਹਿੰਦੀ। ਜੇ ਕੋਈ ਪੰਛੀ ਆਲਣੇ ਵਿੱਚ ਆ ਤੇ ਗਿਆ ਪਰ ਨਿਕਲਣਾ ਭੁੱਲ ਗਿਆ, ਉਹਦੇ ਵਿੱਚ ਉੱਡਣਾ ਹੀ ਭੁੱਲ ਗਿਆ, ਉਹਦਾ ਕੀ ਬਣੇਗਾ? ਉੱਥੇ ਮਰ ਜਾਏਗਾ, ਉੱਥੇ ਮੌਤ ਹੋ ਜਾਏਗੀ। ਉਹਦੀ ਉਡਾਨ ਉਹਦੀ ਖੁਰਾਕ ਹੈ, ਆਕਾਸ਼ ਵਿੱਚ ਤਰਨਾ ਉਹਦੀ ਜ਼ਿੰਦਗੀ ਹੈ। ਸਤਿਗੁਰੂ ਨੇ ਜਿਹੜਾ ਸਾਨੂੰ ਧਰਮ ਦਿੱਤਾ ਹੈ ਉਹ ਆਲਣੇ ਵਿੱਚ ਆਉਣ ਤੋਂ ਨਹੀਂ ਰੋਕਦਾ, ਉਹ ਸੰਸਾਰ ਵਿੱਚ ਆਉਣ ਤੋਂ ਨਹੀਂ ਰੋਕਦਾ, ਉਹ ਕਾਰੋਬਾਰ ਵਿੱਚ ਪਰਿਵਾਰ ਵਿੱਚ ਆਉਣ ਤੋਂ ਨਹੀਂ ਰੋਕਦਾ, ਪਰ ਇਹ ਗੱਲ ਜ਼ਰੂਰ ਕਹਿੰਦਾ ਕਿ ਦੇ ਆਲਣੇ ਵਿੱਚ ਹੀ ਨਾ ਸਾਰੀ ਉਮਰ ਤੇਰੀ ਬੀਤ ਜਾਏ, ਸਾਰੀ ਉਮਰ ਹੋ ਗਈ ਆਲਣੇ ਵਿੱਚ ਹੀ ਬੈਠਾ ਹੈ। ਕਦੀ ਉੱਡਣ ਦੀ ਜਾਚ ਵੀ ਸਿੱਖ, ਕਦੀ ਉਡਾਰੀ ਵੀ ਭਾਰੇ ਦੇ ਵਿੱਚੋਂ, ਤਾਂ ਉਹ ਪੰਛੀ ਕਾਮਯਾਬ ਹੈ, ਉਹ ਵਿਅਕਤੀ ਕਾਮਯਾਬ ਹੈ ਜਿਹੜਾ ਸੰਸਾਰ ਦੇ ਆਲਣੇ ਵਿੱਚ ਉਤਰਨਾ ਵੀ ਜਾਣਦਾ ਤੇ ਇਹਦੇ ਵਿੱਚੋਂ ਉੱਡ ਕੇ ਸੰਸਾਰ ਦੇ ਵਿੱਚ ਆਕਾਸ਼ ਦੇ ਵਿੱਚ ਉੱਡਣਾ ਵੀ ਜਾਣਦਾ ਹੈ। ਇਸ ਕਰਕੇ ਇੱਕ ਬੜਾ ਪਿਆਰਾ ਸ਼ਬਦ ਵਿਹੰਗਮ ਦਿੱਤਾ ਗਿਆ ਹੈ, ਵਿਹੰਗਮ ਸ਼ਬਦ। ਵਿਹੰਗਮ ਦੇ ਅਰਥ ਨੇ ਪੰਛੀ ਬਿਰਤੀ, ਪਰੰਦਾ ਸ਼ਬਦ ਦਿੱਤਾ ਗਿਆ ਵਿਹੰਗਮ ਦੇ ਅਰਥ। ਵੈਸੇ ਆਮ ਤੌਰ ਤੇ ਇਹਦੇ ਵਾਸਤੇ ਵਰਤੇ ਜਾਂਦੇ, ਵਿਹੰਗਮ ਦੇ ਅਰਥ ਨੇ ਕਿ ਜਿਹੜਾ ਸਰੀਰਕ ਤੌਰ ਤੇ ਗ੍ਰਸਤੀ ਨਹੀਂ ਹੁੰਦਾ ਉਹਨੂੰ ਕਹਿੰਦੇ ਵਿਹੰਗਮ। ਜਿਵੇਂ ਟਕਸਾਲਾਂ ਵਿੱਚ ਜਾਂ ਇਸ ਤਰ੍ਹਾਂ ਦੇ ਕਈ ਘਰਾਂ ਵਿੱਚ ਵੀ ਇਸ ਤਰ੍ਹਾਂ ਦੇ ਸਰੀਰ ਹੈਨ ਜਿਹੜੇ ਸੰਸਾਰਕ ਨਹੀਂ ਬਣੇ, ਗ੍ਰਸਤੀ ਨਹੀਂ ਬਣੇ, ਉਹਨਾਂ ਨੂੰ ਵਿਹੰਗਮ ਕਹਿੰਦੇ। ਉਹ ਵੀ ਇੱਕ ਚੰਗੀ ਦਸ਼ਾ ਹੈ, ਪਰ ਵਿਹੰਗਮ ਇੱਕ ਗ੍ਰਸਤੀ ਵੀ ਹੋ ਸਕਦਾ। ਵਿਹੰਗਮ ਬਿਰਤੀ ਦਾ ਨਾਮ ਹੈ, ਸਰੀਰ ਦਾ ਨਹੀਂ। ਵਿਹੰਗਮ ਇੱਕ ਬਿਰਤੀ ਹੈ, ਉਹ ਬਿਰਤੀ ਕਿਹੜੀ ਹੈ? ਵਿਹੰਗ ਦਾ ਮਤਲਬ ਹੈ ਪੰਛੀ, ਪੰਛੀ ਦਾ ਮਤਲਬ ਹੈ ਮੁਰਗਾਬੀ। ਮੁਰਗਾਬੀ ਪਾਣੀ ਵਿੱਚ ਉਤਰਦੀ ਵੀ ਹੈ ਤੇ ਕਈ ਵਾਰੀ ਤੁਸੀਂ ਵੇਖਿਆ ਹੋਣਾ ਪਾਣੀ ਵਿੱਚ ਟੁੱਬੀ ਵੀ ਲਾ ਜਾਂਦੀ ਬਹੁਤ ਲੰਬੀ, ਪਰ ਪਾਣੀ ਉਹਦੇ ਖੰਭ ਨਹੀਂ ਪਿਆਉਂਦਾ। ਜਦੋਂ ਉਹਦਾ ਜੀ ਕਰੇ ਪਾਣੀ ਵਿੱਚੋਂ ਉਡਾਰੀ ਮਾਰ ਕੇ ਉੱਡ ਜਾਂਦੀ। ਉਹ ਸਿੱਖ, ਉਹ ਗੁਰਮੁਖ ਜਿਹੜਾ ਪਦਾਰਥ ਦੇ ਪਾਣੀ ਵਿੱਚ ਉਤਰਦਾ ਹੈ, ਵਿੱਚ ਰਹਿੰਦਾ ਹੈ, ਕਿਉਂਕਿ ਉਹਦੇ ਸਰੀਰ ਦੀ ਖੁਰਾਕ ਸੰਸਾਰ ਵਿੱਚ ਹੈ, ਪਰ ਉਹਦੇ ਖੰਭ ਨਹੀਂ ਭਿੱਜਦੇ, ਉਹਦੀ ਸੁਰਤ ਜਿਹੜੀ ਏ ਪਦਾਰਥ ਉਹਨੂੰ ਟੱਚ ਨਹੀਂ ਕਰਦਾ, ਛੂੰਹਦਾ ਨਹੀਂ। ਇਸ ਕਰਕੇ ਉਹ ਉੱਡ ਸਕਦਾ ਤੇ ਜਿਨ੍ਹਾਂ ਨੂੰ ਪਦਾਰਥ ਚੰਬੜ ਗਿਆ ਉਹ ਉੱਡਣਾ ਭੁੱਲ ਗਏ, ਉਹ ਪਾਣੀ ਦੇ ਵਿੱਚ ਹੀ ਰਹਿ ਗਏ। ਇਸ ਕਰਕੇ ਕਹਿੰਦੇ ਉੱਡਣਾ ਨਾ ਭੁੱਲੀ। ਬਾਬਾ ਫਰੀਦ ਜੀ ਨੇ ਬੜਾ ਸੋਹਣਾ ਇੱਕ ਬਚਨ ਕਿਹਾ, ਫਰੀਦਾ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨ੍ਹਾਂ ਵਾਸ, ਉਦਾਹਰਨ ਦਿੱਤੀ ਹੈ, ਮੈਂ ਉਹਨਾਂ ਵਿਹੰਗਾਂ ਤੋਂ, ਉਹਨਾਂ ਪੰਛੀਆਂ ਤੋਂ, ਉਹਨਾਂ ਮਨੁੱਖਾਂ ਤੋਂ ਬਲਿਹਾਰ ਹਾਂ ਜਿਨ੍ਹਾਂ ਦਾ ਵਾਸ ਜੰਗਲ ਵਿੱਚ ਹੈ, ਕੱਕਰ ਚੁਗਣ ਥਲ ਵਸਣ, ਰੱਬ ਨਾ ਛੋੜਣ ਪਾਸ। ਉਹ ਵਸ ਦੇ ਥਲ ਦਾ ਅਰਥ ਜ਼ਮੀਨ ਤੇ ਨੇ, ਪਰ ਉਹਨਾਂ ਨੂੰ ਆਕਾਸ਼ ਨਹੀਂ ਭੁੱਲਦਾ, ਉਹਨਾਂ ਨੂੰ ਉਡਾਨ ਨਹੀਂ ਭੁੱਲਦੀ। ਇੱਕ ਪਾਸੇ ਉਹ ਪੰਛੀ ਜਿਹੜੇ ਪਿੰਜਰੇ ਵਿੱਚ ਨੇ ਅਮੀਰਾਂ ਦੇ, ਉਹਨਾਂ ਦਾ ਪਿੰਜਰਾ ਵੀ ਸੋਨੇ ਦਾ, ਉਹਨਾਂ ਦਾ ਪਾਣੀ ਪੀਣ ਵਾਲਾ ਬਰਤਨ ਵੀ ਸੋਨੇ ਦਾ, ਉਹਨਾਂ ਦਾ ਚੂਰੀ ਖਾਣ ਵਾਲਾ ਭਾਂਡਾ ਵੀ ਸੋਨੇ ਦਾ, ਤੇ ਚੂਰੀ ਵੀ ਬੜੀ ਵਧੀਆ। ਕਹਿੰਦੇ ਨੇ ਕੋਈ ਪੰਛੀ ਪਿੰਜਰੇ ਵਿੱਚ ਸੀ ਕਈ ਸਾਲਾਂ ਤੋਂ, ਔਰ ਉਹਦੇ ਵਿੱਚ ਰਹਿਣ ਕਰਕੇ ਉਹਨੂੰ ਚੰਗੀ ਖੁਰਾਕ ਫੜਿਆ ਸੀ ਕਿਸੇ ਨੇ, ਕੋਈ ਕਬੂਤਰ ਪਿੰਜਰੇ ਵਿੱਚ ਡੱਕ ਦਿੱਤਾ, ਤਾਂ ਖੁਰਾਕ ਬੜੀ ਸੋਹਣੀ, ਪਿੰਜਰਾ ਸੋਨੇ ਦਾ, ਤੇ ਬਾਹਰੋਂ ਜੰਗਲ ਵਾਲਾ ਕੋਈ ਪੰਛੀ ਆ ਗਿਆ ਉਹਨੂੰ ਭੁਲੇਖਾ ਸੀ ਥੋੜਾ ਜਿਹਾ, ਕਿਉਂਕਿ ਬੰਦੇ ਦੀ ਇੱਕ ਆਦਤ ਹੈ, ਉਹ ਜਿੱਥੇ ਹੈ ਉਹਨੂੰ ਦੂਜਾ ਥਾਂ ਚੰਗਾ ਲੱਗਦਾ ਹੈ, ਮਨ ਦੀ ਇੱਕ ਸਥਿਤੀ ਹੈ, ਹੋਰ ਉੱਥੇ ਵੀ ਕੁਝ ਨਹੀਂ। ਇੱਥੇ ਧਰਤੀ ਤੇ ਕੋਈ ਜਿੱਥੇ ਹੈ ਉਹ ਦੂਜੇ ਥਾਂ ਵਿੱਚ ਰਹਿੰਦਾ, ਪਰ ਦੂਜੇ ਥਾਂ ਤੇ ਹੈ ਕੁਝ ਨਹੀਂ, ਉੱਥੇ ਵੀ ਉਹੀ ਹੈ। ਉਹ ਬਾਹਰਲਾ ਇੱਕ ਪੰਛੀ ਸੀ, ਇਸ ਕਰਕੇ ਉਹ ਬਾਹਰਲਾ ਪੰਛੀ ਭੁਲੇਖੇ ਵਿੱਚ ਸੀ ਵੀ ਜਿਹੜੇ ਪਿੰਜਰੇ ਵਿੱਚ ਰਹਿੰਦੇ ਨਾ ਸੋਨੇ ਦੇ, ਚੋਰੀ ਖਾਂਦੇ, ਬੜੀ ਮੌਜ ਕਰਦੇ, ਉਹਦੀ ਬਿਰਤੀ ਪਿੰਜਰਿਆਂ ਵਿੱਚ ਤੇ ਪਿੰਜਰੇ ਵਾਲਾ ਵਿੱਚ ਰੋਂਦਾ ਸੀ ਪਿਆ ਵੀ ਕਿੱਥੇ ਫਸ ਗਏ। ਜਿਵੇਂ ਸਾਡੇ ਵਿੱਚ ਹੈ ਨਾ, ਜਿਹੜੀ ਧਾਰਮਿਕ ਕਲਾਸ ਉਹ ਤੇ ਉਧਰ ਧਿਆਨ ਰੱਖਦੀ ਹੈ ਅਮੀਰਾਂ ਵਿੱਚ ਬਈ ਉਹ ਮੌਜ ਲੁੱਟ ਰਹੇ ਨੇ, ਉਧਰ ਧਿਆਨ ਉਹਨਾਂ ਦਾ, ਉਹ ਮੂੰਹ ਤੋਂ ਪਾਠ ਕੀਰਤਨ ਕਥਾ ਧਰਮ ਦੀਆਂ ਗੱਲਾਂ, ਪਰ ਜਿਹੜੀ ਬਿਰਤੀ ਉਹਨਾਂ ਦੀ ਉਹ ਸੰਸਾਰੀਆਂ ਵਿੱਚ ਰਹਿੰਦੀ ਵੀ ਆਪਾਂ ਤਾਂ ਫਸ ਗਏ, ਪਿਓ ਦਾਦੇ ਦਾ ਧਰਮ ਸੀ ਹੁਣ ਇਕੱਠਾ ਕਰਨਾ ਪੈਣਾ, ਹੁਣ ਕੀ ਕਰੀਏ, ਪਰ ਫਸ ਗਏ ਆਪਾਂ, ਉਹ ਤਾਂ ਆਨੰਦ ਲੈ ਰਹੇ ਨੇ ਸੰਸਾਰੀ। ਉਹ ਉੱਥੇ ਰੋਈ ਜਾਂਦੇ ਨੇ ਕਿਉਂਕਿ ਉੱਥੇ ਵੀ ਰੋਣ ਤੋਂ ਬਿਨਾਂ ਹੈ ਕੁਝ ਨਹੀਂ। ਸੰਸਾਰੀ ਨੂੰ ਪੁੱਛ ਕੇ ਵੇਖੋ, ਸੰਸਾਰੀ ਨੂੰ ਪੁੱਛ ਕੇ ਵੇਖੋ, ਉਹ ਹੰਕਾਰ ਕਰਕੇ ਭਾਵੇਂ ਨਾ ਰੋਵੇ ਵੀ ਹੁਣ ਮੈਂ ਦੱਸਣਾ ਨਹੀਂ ਵੀ ਸਾਰਾ ਕੁਝ ਤੇ ਹੈ ਪਰ ਸੁੱਖ ਉੱਥੇ ਵੀ ਨਹੀਂ। ਉਹਦੀ ਬਿਰਤੀ ਗੁਰਦੁਆਰੇ ਵਿੱਚ ਰਹਿੰਦੀ ਹੈ ਧਰਮ ਕਰਕੇ। ਇਸ ਕਰਕੇ ਕਈ ਵਾਰੀ ਪਦਾਰਥਵਾਦੀ ਵਿਅਕਤੀ ਬਹੁਤੇ ਵਿਕਾਸ ਕਰ ਜਾਂਦੇ ਕਿਉਂਕਿ ਉਹਨਾਂ ਦੀ ਸੁਰਤ ਨੇ, ਉਹਨਾਂ ਦੇ ਧਿਆਨ ਨੇ ਮਾਇਆ ਨੂੰ ਚੰਗੀ ਤਰ੍ਹਾਂ ਵੇਖ ਲਿਆ, ਹੰਢਾ ਲਿਆ ਉਸ ਨੂੰ, ਉਹਦੇ ਵਿੱਚੋਂ ਦੀ ਨਿਕਲ ਗਏ, ਉਹ ਵੇਖ ਆਏ ਉਸ ਨੂੰ। ਜਿਵੇਂ ਕਿਸੇ ਕੰਡਿਆਂ ਦੀ ਝਾੜੀ ਦੇ ਉੱਤੇ ਕਿਸੇ ਨੇ ਲਾਲ ਕੱਪੜਾ ਪਾਇਆ ਸੀ ਤਾਂ ਇੱਕ ਵਿਅਕਤੀ ਉਸ ਲਾਲ ਕੱਪੜੇ ਵੱਲ ਵੇਖ ਕੇ ਸਾਰੀ ਉਮਰ ਲਲਕਾਉਂਦਾ ਰਿਹਾ ਵੇ ਪਤਾ ਨਹੀਂ ਕੀ ਹੈ। ਤੇ ਇੱਕ ਦਾ ਘਰ ਸੀ ਉਸ ਝਾੜੀ ਕੋਲ, ਉਹਨੇ ਉਹ ਕੱਪੜਾ ਚੁੱਕ ਕੇ ਵੇਖ ਲਿਆ ਵੀ ਕੰਡੇ ਨੇ ਥੱਲੇ ਦੇ, ਉਹ ਚਿੰਬੜ ਵੀ ਗਏ ਉਸ ਕੱਪੜੇ ਨੂੰ, ਤਾਂ ਜਿਹਨੇ ਵੇਖਿਆ ਉਹ ਕੱਪੜੇ ਛੱਡਣ ਦੀ, ਉਹ ਝਾੜੀ ਨੂੰ ਛੱਡਣ ਦੀ ਸਮਰੱਥਾ ਰੱਖਦਾ ਕਿਉਂਕਿ ਉਹਨੇ ਵੇਖ ਲਿਆ ਹੈ। ਤਾਂ ਜਿੰਨੇ ਵੀ ਗੁਰਮੁਖ ਹੋਏ ਨੇ, ਜਿੰਨੇ ਵੀ ਸੰਤ ਹੋਏ ਨੇ, ਜਿੰਨੇ ਵੀ ਉਹਦੇ ਤੱਕ ਚਲੇ ਗਏ, ਸੱਚ ਜਾਣੋ ਉਹਨਾਂ ਨੇ ਪਹਿਲਾਂ ਸੰਸਾਰ ਨੂੰ ਚੰਗੀ ਤਰ੍ਹਾਂ ਵੇਖਿਆ ਤਾਂ ਛੱਡਿਆ, ਨਹੀਂ ਤੇ ਛੁੱਟਦਾ ਨਹੀਂ ਹੈ, ਵੇਖਿਆ ਹੈ ਸਿੱਧਾ ਨਹੀਂ ਛੁੱਟਦਾ। ਹੁਣ ਇੱਥੇ ਮੈਂ ਵੀ ਇੱਕ ਗੱਲ ਕਹਾਂ ਵੀ ਕਈ ਇੱਥੇ ਜਨਮ ਲੈਂਦਿਆਂ ਸਾਰ ਹੀ ਸੰਸਾਰ ਤੋਂ ਉਪਰਾਮ ਨੇ, ਉਹਨਾਂ ਨੂੰ ਉਹਨਾਂ ਕਦੋਂ ਵੇਖਿਆ? ਗੁਰਬਾਣੀ ਪੜ੍ਹ ਕੇ ਵੇਖੋ। ਕਬੀਰ ਸਾਹਿਬ ਕਹਿੰਦੇ ਕਿਸੇ ਨੇ ਕਿਹਾ ਸੀ ਕਾਂਸ਼ੀ ਵਿੱਚ ਰਹਿੰਦੇ ਹੋ, ਬਨਾਰਸ ਵਿੱਚ ਰਹਿੰਦੇ ਹੋ, ਅਮੀਰਾਂ ਦਾ ਸ਼ਹਿਰ ਹੈ, ਅਮੀਰ ਰਹਿੰਦੇ ਇੱਥੇ, ਵਿਦਵਾਨਾਂ ਦਾ ਸ਼ਹਿਰ ਤੇ ਵਿਦਵਾਨਾਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ, ਵੱਡੇ ਵੱਡੇ ਉਹਨਾਂ ਦੇ ਪਲਾਟ, ਤੇ ਅਸੀਂ ਤੁਹਾਨੂੰ ਵੇਖਿਆ ਵੀ ਇਸ ਖੱਡੀ ਤੇ ਸਾਰੀ ਉਮਰ ਹੋ ਗਈ, ਲੰਘ ਗਈ, ਤੁਸੀਂ ਵੀ ਕੁਝ ਬਣਾ ਲਓ, ਤੁਸੀਂ ਵੀ ਕੁਝ ਕਰ ਲਓ। ਉਹਨਾਂ ਨੇ ਜਵਾਬ ਦਿੱਤਾ ਸੀ, ਕਹਿਣ ਲੱਗੇ ਕਰਨ ਨੂੰ ਕੋਈ ਐਬ ਨਹੀਂ, ਇਹ ਜੋ ਕੁਝ ਇਹ ਕਰ ਰਹੇ ਨੇ ਮੈਂ ਕਰਕੇ ਆ ਗਿਆ, ਮੈਂ ਪਹਿਲਾਂ ਕਰ ਚੁੱਕਾ, ਇਹ ਨਹੀਂ ਮੈਂ ਕੀਤਾ ਨਹੀਂ, ਮੈਂ ਬੜੇ ਘਰ ਬਣਾਏ ਨੇ, ਮੈਂ ਬੜੇ ਪਰਿਵਾਰ ਬਣਾਏ ਨੇ, ਬੜੀ ਮਾਇਆ ਕਮਾਈ ਹੈ, ਬਣਾ ਬਣਾ ਕੇ, ਕਮਾ ਕਮਾ ਕੇ, ਵੇਖ ਵੇਖ ਕੇ, ਚੰਗੀ ਤਰ੍ਹਾਂ ਤਸੱਲੀ ਕਰਕੇ ਆਇਆ, ਇਸ ਕਰਕੇ ਹੁਣ ਇਹਦੀ ਜ਼ਰੂਰਤ ਨਹੀਂ। ਪੁਰਾਣੀ ਕਲਾਸ ਵਿੱਚ ਤੇ ਉਹ ਵਿਦਿਆਰਥੀ ਬਹਿੰਦੇ ਜਿਹੜੇ ਉੱਥੋਂ ਫੇਲ ਹੋ ਜਾਣ। ਜਿਵੇਂ ਕੋਈ ਵਿਅਕਤੀ, ਕੋਈ ਵਿਦਿਆਰਥੀ ਦਸਵੀਂ ਵਿੱਚੋਂ ਉਹਦੇ ਵਿੱਚ ਮੁੜ ਕੇ ਕਿਉਂ ਬੈਠਾ? ਨਹੀਂ ਤਾਂ ਅੱਗੇ ਨਿਕਲ ਜਾਂਦਾ, ਉਹ ਪਲੱਸ ਵਨ ਵਿੱਚ ਹੋ ਜਾਂਦਾ, ਕਿਉਂਕਿ ਉਹਨੇ ਚੰਗੀ ਤਰ੍ਹਾਂ ਉਹਨੂੰ ਪਾਸ ਨਹੀਂ ਕੀਤਾ। ਸੰਸਾਰ ਵਿੱਚ ਬੰਦਾ ਫਸੀ ਤਾਂ ਉਹਨੇ ਚੰਗੀ ਤਰ੍ਹਾਂ ਸੰਸਾਰ ਨੂੰ ਪਾਸ ਹੀ ਨਹੀਂ ਕੀਤਾ, ਲੰਘੇ ਨਹੀਂ ਹੈ। ਜਿਹੜੇ ਲੰਘ ਗਏ ਉਹਨਾਂ ਨੇ ਛੱਡ ਦਿੱਤਾ, ਹੁਣ ਇਸ ਕਲਾਸ ਵਿੱਚ ਕੀ ਬਹਿਣਾ, ਤਿਆਗ ਦਿੱਤਾ। ਇਸ ਕਰਕੇ ਸੰਸਾਰ ਵਿੱਚ ਇਸ ਤਰ੍ਹਾਂ ਦੇ ਸਰੀਰ ਰਹਿੰਦੇ ਨੇ ਜਿਹੜੇ ਪਰਿਵਾਰ ਵਿੱਚ ਗ੍ਰਿਸਤ ਵਿੱਚ ਨਹੀਂ ਪੈਂਦੇ। ਹਾਂ, ਉਹਨਾਂ ਦੀ ਰੀਸ ਨਾਲ ਕੋਈ ਪਵੇ ਤਾਂ ਕੋਈ ਅਰਥ ਨਹੀਂ, ਜਿਹੜੇ ਧੁਰੋਂ ਹੀ ਛੱਡ ਗਏ, ਧੁਰੋਂ ਹੀ ਤਿਆਗ ਗਏ। ਆ ਮੈਨੂੰ ਕਿਸੇ ਦਾ ਇੱਕ ਫੋਨ ਆਇਆ ਵੀ ਕੋਈ ਬੱਚਾ ਹੈ ਧਿਆਨ ਨਹੀਂ ਲਾਉਂਦਾ ਪੜ੍ਹਾਈ ਵਿੱਚ, ਧਿਆਨ ਨਹੀਂ ਲਾਉਂਦਾ ਘਰ ਵਿੱਚ, ਜਵਾਨੀ ਹੈ ਧਿਆਨ ਨਹੀਂ ਲਾਉਂਦਾ, ਤੇ ਮਾਂ ਬਾਪ ਚਾਹੁੰਦੇ ਸੰਸਾਰੀ ਬਣੇ ਪਰ ਉਹ ਨਹੀਂ ਬਣੇਗਾ। ਉਹਦੀ ਬਿਰਤੀ ਉੱਥੇ ਨਹੀਂ ਤਾਂ ਅੱਜ ਕੱਲ ਬੱਚਿਆਂ ਨੂੰ ਗਰਦਨ ਤੋਂ ਫੜ ਫੜ ਕੇ ਅਸੀਂ ਧਾਰਮਿਕ ਬਣਾ ਰਹੇ ਹਾਂ, ਉਹ ਬਣਦੇ ਨਹੀਂ। ਪਰ ਇਹ ਕੀ ਕਾਰਨ, ਇੱਕ ਬੱਚੇ ਨੂੰ ਮਾਂ ਬਾਪ ਚਾਹੁੰਦਾ ਹੈ ਸੰਸਾਰੀ ਬਣ ਜਾਏ, ਉਹ ਬਣਦਾ ਨਹੀਂ, ਕੀ ਕਾਰਨ ਇਹਦੇ ਪਿੱਛੇ? ਉਹਨੇ ਕਿਤੇ ਸੰਸਾਰ ਪਿਛਲੇ ਜਨਮਾਂ ਵਿੱਚ ਚੰਗੀ ਤਰ੍ਹਾਂ ਭੋਗ ਲਿਆ, ਵੇਖ ਲਿਆ, ਇਸ ਕਰਕੇ ਹੁਣ ਉਹ ਉਸ ਰਾਹ ਤੇ ਤੁਰਿਆ, ਹੁਣ ਉਹਦੇ ਵਾਸਤੇ ਉਹ ਸੁਨਹਿਰੀ ਮੌਕਾ ਹੈ, ਅਵਸਰ ਹੈ। ਤੇ ਇਸ ਤਰ੍ਹਾਂ ਦੇ ਕਿਸੇ ਬੱਚੇ ਨੂੰ ਰੋਕਣਾ ਨਹੀਂ ਚਾਹੀਦਾ, ਧਰਮ ਤੋਂ ਉਹਨੂੰ ਕਰਨ ਦੇਣਾ ਚਾਹੀਦਾ, ਉਹਦੀ ਜ਼ਰੂਰਤ ਹੈ। ਤਾਂ ਕੋਈ ਨੌਜਵਾਨ, ਉਹਦੀ ਬਰਾਤ ਚੜੀ ਸੀ, ਉਹ ਘੋੜੇ ਤੇ ਚੜ ਕੇ ਜਾ ਰਿਹਾ, ਸਿਹਰਾ ਵੱਜਾ ਹੋਇਆ, ਢੋਲ ਵੱਜਣ ਪਿੱਛੇ ਬਰਾਤ, ਅੱਗੋਂ ਇੱਕ ਫਕੀਰ ਪਾਟਾ ਜਿਹਾ ਖੇਸ ਲੈ ਕੇ ਤੁਰਿਆ ਹੁੰਦਾ, ਬੜਾ ਮਸਤ ਬੇਪਰਵਾਹ। ਉਹਦੇ ਕੋਲੋਂ ਦੀ ਫਕੀਰ ਜਦੋਂ ਲੰਘਣ ਲੱਗਾ, ਫਕੀਰ ਖਲੋ ਗਿਆ ਚੰਗੀ ਤਰ੍ਹਾਂ, ਉਹਦੇ ਵੱਲ ਵੇਖਣ ਲੱਗਾ, ਤੇ ਜਿਹੜਾ ਬੱਚੇ ਦਾ ਜਿਸ ਦਾ ਵਿਆਹ ਸੀ ਉਹਨੇ ਘੋੜਾ ਰੋਕ ਲਿਆ, ਹੱਸ ਪਿਆ, ਕਹਿਣ ਲੱਗੇ ਫਕੀਰਾ ਕੀ ਵਿਹਨਾ ਹੈ, ਵਿਆਹ ਕਰਾਉਣ ਤੇ ਚਿੱਤ ਕਰਦਾ? ਉਹ ਫਕੀਰ ਹੱਸ ਪਿਆ, ਕਹਿਣ ਲੱਗਾ ਨਹੀਂ, ਮੈਂ ਵਿਆਹ ਕਰਾਉਣ ਵਾਸਤੇ ਨਹੀਂ ਵੇਖਦਾ, ਮੈਂ ਤਾਂ ਵੇਖ ਰਿਹਾ ਵੀ ਜਿਹੜਾ ਕੰਮ ਤੂੰ ਕਰਨ ਚੱਲਾ ਮੈਂ ਬੜੀ ਪਹਿਲਾਂ ਕਰ ਚੁੱਕਾ ਵਾਂ, ਜਾ ਕਰ ਰਿਹਾ, ਤੂੰ ਵੀ ਇੱਥੇ ਆਉਣਾ, ਇੱਥੇ ਹੋਰ ਕੁਝ ਨਹੀਂ, ਜਾ ਦੋ ਚਾਰ ਦਿਨ ਵੇਖ ਲੈ, ਆਉਣਾ ਤੈਨੂੰ ਇੱਥੇ ਪੈਗਾ, ਨਹੀਂ ਤੇ ਰੁਲਣਾ ਤੇ ਰੁਲੀ ਜਾ ਉੱਥੇ। ਤਾਂ ਕਬੀਰ ਜੀ ਨੂੰ ਜਦੋਂ ਕਿਸੇ ਨੇ ਕਿਹਾ ਵੀ ਤੁਸੀਂ ਇੱਧਰ ਕਿਉਂ ਨਹੀਂ, ਵੇਖੋ ਸੰਸਾਰ ਦੇ ਰੰਗ, ਤਾਂ ਉਹਨਾਂ ਨੇ ਜਵਾਬ ਦਿੱਤਾ ਬਾਣੀ ਵਿੱਚ, ਕਹਿੰਦੇ ਐਸੇ ਘਰ ਹਮ ਬਹੁਤ ਵਸਾਏ, ਇਹ ਕੰਮ ਮੈਂ ਬੜੀ ਵਾਰੀ ਕਰ ਚੁੱਕਾ, ਜਬ ਹਮ ਰਾਮ ਗਰਭ ਹੋਏ ਆਏ, ਹੁਣ ਮੈਂ ਰਾਮ ਦਾ ਅਰਥ ਹੈ ਨਾਮ ਦੇ ਗਰਭ ਵਿੱਚ ਆ ਗਿਆ, ਭਗਤੀ ਦੇ ਗਰਭ ਵਿੱਚ ਆ ਗਿਆ, ਹੁਣ ਮੇਰਾ ਨਵਾਂ ਜਨਮ ਹੋ ਗਿਆ, ਹੁਣ ਉਥੋਂ ਜਨਮ ਲਿਆ। ਇਸ ਕਰਕੇ ਸੰਸਾਰ ਸਵਪਨ ਹੈ, ਇੱਕ ਸੁਪਨਾ ਅਸੀਂ ਸਰੀਰਕ ਤੌਰ ਤੇ ਰਾਤ ਦੀ ਨੀਂਦ ਵਿੱਚ ਲੈਂਦੇ ਹਾਂ, ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇੱਥੇ ਸੁੱਤੇ ਤਾਂ ਸੁਪਨੇ ਲੈਂਦੇ ਹੀ ਲੈਂਦੇ, ਕਿਉਂਕਿ ਸੁਪਨੇ ਲੈਣੇ ਪੈਂਦੇ ਨੇ, ਜਿੰਨੀ ਵਾਸ਼ਨਾ ਉਦਣੇ ਪੂਰੀ ਨਹੀਂ ਹੁੰਦੀ, ਕੁਦਰਤ ਦਾ ਫਿਰ ਨਿਯਮ ਹੈ ਸੁਪਨਿਆਂ ਵਿੱਚ ਪੂਰਾ ਕਰਾਉਂਦੀ, ਹੋਰ ਕੀ ਕਰੇਗਾ, ਜਿੰਨੀ ਵਾਸ਼ਨਾ ਵਿਅਕਤੀ ਦੀ ਸੁਪਨੇ ਤੇ ਆਉਣਗੇ। ਤਾਂ ਇੱਕ ਹੋਰ ਸੁਪਨਾ ਹੈ ਜਿਹੜਾ ਇੱਥੇ ਚੱਲ ਰਿਹਾ ਹੈ, ਇਹ ਵੀ ਸਾਡੀ ਕਿਤੇ ਵਾਸ਼ਨਾ ਸੀ, ਜਿਹੜਾ ਇੱਥੇ ਹੁਣ ਜਾਗਦਿਆਂ ਜਨਮ ਮਿਲਿਆ ਇਹ ਵੀ ਕਿਤੇ ਵਾਸ਼ਨਾ ਬਣੀ ਸੀ, ਤੇ ਹੁਣ ਇਹ ਸੁਪਨਾ ਚੱਲ ਰਿਹਾ, ਇਹ ਚੱਲੀ ਜਾਏਗਾ ਇਸੇ ਤਰ੍ਹਾਂ, ਸੁਪਨੇ ਵਿੱਚ ਦੁੱਖ ਬਣੇ ਹੀ ਰਹਿਣਗੇ। ਤਾਂ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਬਚਨ ਕੀਤੇ, ਕਹਿੰਦੇ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਇਹ ਸਰੀਰ ਦੀ ਜਾਗ ਨਹੀਂ, ਇਹ ਮਨ ਦੀ ਜਾਗ ਹੈ। ਇਸੇ ਨੂੰ ਕਬੀਰ ਸਾਹਿਬ ਨੇ ਬਚਨ ਕੀਤੇ, ਕਹਿੰਦੇ ਕਬੀਰ ਸੂਤਾ ਕਿਆ ਕਰਹਿ, ਬੈਠਾ ਰਹੋ ਅਰ ਜਾਗ। ਇੱਥੇ ਜਾਗੇ ਹੋਏ ਬੰਦੇ ਨੂੰ ਜਾਗਣ ਵਾਸਤੇ ਕਿਹਾ, ਸੁੱਤੇ ਨੂੰ ਨਹੀਂ, ਕਿਉਂਕਿ ਜਿਹੜਾ ਬੈਠਾ ਉਹ ਤੇ ਪਹਿਲਾਂ ਜਾਗਿਆ ਨਾ, ਤਾਂ ਹੀ ਬੈਠਾ ਹੋਇਆ, ਨਹੀਂ ਤੇ ਬੈਠ ਨਹੀਂ ਸਕੇਗਾ। ਇੱਥੇ ਜਾਗੇ ਬੰਦੇ ਨੂੰ ਜਾਗਣ ਵਾਸਤੇ ਕਿਹਾ ਵੀ ਤੂੰ ਅਜੇ ਵੀ ਸੁੱਤਾ ਹੈ, ਤੇਰਾ ਮਨ ਸੁੱਤਾ ਹੋਇਆ, ਤੇਰੇ ਆਲੇ ਦੁਆਲੇ ਜਿਹੜਾ ਆਨੰਦ ਹੈ ਤੂੰ ਉਹਦੇ ਪ੍ਰਤੀ ਜਾਗਿਆ ਨਹੀਂ, ਤੂੰ ਮਿੱਟੀ ਨੂੰ ਜੀਵਨ ਸਮਝ ਲਿਆ, ਤੂੰ ਸੰਸਾਰ ਨੂੰ ਜੀਵਨ ਸਮਝਿਆ। ਇਸ ਲਈ ਕਹਿੰਦੇ ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਬਿਛੁਰਾ ਤਾਂ ਹੂੰ ਕੇ ਸੰਗ ਲਾਗ। ਹੋਰ ਇਹਦੇ ਨਾਲ ਸਲੋਕ ਕਿਆ, ਕਹਿੰਦੇ ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੁੜ ਪਸਾਰ। ਬਾਬਾ ਫਰੀਦ ਜੀ ਕਹਿੰਦੇ ਇੱਧਰ ਕਬੀਰ ਜੀ ਨੇ ਕਿਹਾ ਹੁਣ ਤੂੰ ਕਹਿੰਦਾ ਗੋਡਿਆਂ ਦਾ ਸਾਹ ਕੱਢ ਲਈਏ, ਫਿਰ ਕਹਿੰਦੇ ਸਾਹ ਪੱਕਾ ਹੀ ਨਿਕਲ ਜਾਏਗਾ, ਸਿੱਧੇ ਰਹਿਣ। ਬਾਬਾ ਫਰੀਦ ਜੀ ਨੇ ਕਿਹਾ ਹੁਣ ਤਾਂ ਨਮਾਜ਼ ਪੜ੍ਹਨ ਲੱਗਿਆਂ ਥੱਕਣਾ ਹੈ, ਵੀ ਪਾਸਾ ਬਦਲ ਲਵਾਂ। ਹੁਣ ਤਾਂ ਤੂੰ ਧਿਆਨ ਹੀ ਥਕਾਵਟ ਵਿੱਚ ਰੱਖਣਾ ਹੈ, ਪਰ ਤੈਨੂੰ ਪਤਾ ਹੈ ਜਿੱਦਣ ਤੈਨੂੰ ਕਬਰ ਵਿੱਚ ਲੰਮਾ ਪਾ ਕੇ ਆਉਣਗੇ, ਫਰੀਦਾ ਇੱਟ ਸਿਰਾਣੇ ਭੋਏ ਸਵਣ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆਂ ਪਾਸ। ਇਕਤ ਪਿਆਂ ਪਾਸ ਦੇ ਅਰਥ ਨੇ ਇੱਕੋ ਪਾਸੇ ਇੱਕ ਵਾਸਾ ਪਾ ਦਿੱਤਾ, ਹੁਣ ਨਹੀਂ ਤੈਨੂੰ ਥਕਾਵਟ ਹੋਏਗੀ। ਬਸ ਇੱਟ ਰੱਖੀ, ਲਟਾ ਦਿੱਤਾ ਉੱਤੇ, ਲੰਮਾ ਪਿਆ ਹੋਇਆ। ਕਹਿੰਦੇ ਕਈ ਯੁੱਗ ਲੰਘ ਗਏ, ਹੁਣ ਨਹੀਂ ਥੱਕਿਆ ਤੂੰ, ਪਾਸਾ ਨਹੀਂ ਪਰਤਦਾ ਕਦੀ, ਇੱਕੋ ਪਾਸੇ ਦਾ ਪਿਆ ਹੈ। ਇਸ ਕਰਕੇ ਜਾਗਣ ਦੀ ਤਾਕੀਦ ਕੀਤੀ, ਜਾਗਣਾ ਚਾਹੀਦਾ। ਇਸ ਜੀਵਨ ਦੇ ਵਿੱਚ ਜਗਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਬੋਲ ਰਹੇ ਨੇ। ਕਿਉਂ ਜਗਾਉਂਦੇ ਨੇ? ਕਹਿਣ ਲੱਗੇ ਆਪਣੇ ਦੁਆਲੇ ਅੱਖ ਖੋਲ ਕੇ ਵੇਖ, ਤੂੰ ਕੱਲਾ ਸਰੀਰ ਨਹੀਂ, ਆਹ ਮਿੱਟੀ ਦੀਆਂ ਕੰਧਾਂ ਬਣੀਆਂ ਹੋਈਆਂ, ਇਹ ਵੀ ਬਹੁਤੀਆਂ ਚੀਜ਼ਾਂ ਵੱਡੀਆਂ ਨਹੀਂ, ਇਹ ਬੜਾ ਕੁਝ ਹੈ ਇੱਥੇ, ਪਰ ਇਹ ਕੁਝ ਵੀ ਨਹੀਂ। ਤੇਰੇ ਦੁਆਲੇ ਇੱਕ ਹੋਰ ਹੈ, ਉਹ ਕਿਵੇਂ ਦਾ ਹੈ? ਕਲਗੀਧਰ ਪਾਤਸ਼ਾਹ ਜਾਪ ਸਾਹਿਬ ਵਿੱਚ ਦੱਸ ਰਹੇ ਨੇ, ਜਮਣਾ ਦਾ ਕਿਨਾਰਾ ਹੈ, ਪੌਂਟਾ ਸਾਹਿਬ ਦੀ ਧਰਤੀ ਹੈ, ਕਿਸੇ ਰੰਗ ਵਿੱਚ ਕੁਦਰਤ ਦੇ ਵਿੱਚ ਆ ਕੇ ਇਸ ਖਾਕੀ ਮਨ ਨੂੰ ਜਿਹੜਾ ਖਾਕ ਨਾਲ ਜੁੜ ਚੁੱਕਾ ਉਹਨੂੰ ਦੱਸ ਦੇ। ਕਹਿੰਦੇ ਨਾਮ ਠਾਮ ਨਾ ਜਾਤ ਜਾ ਕਰ, ਰੂਪ ਰੰਗ ਨਾ ਰੇਖ। ਨਾਮ ਦੁਆਰਾ ਉਹਨੂੰ ਜਾਣਿਆ ਜਾਂਦਾ, ਪਰ ਉਹਦਾ ਕੋਈ ਇੱਕ ਨਾਂ ਨਹੀਂ, ਕਈ ਨਾਮ ਨੇ ਉਹਦੇ ਸੰਸਾਰ ਵਿੱਚ। ਤੁਸੀਂ ਵੇਖਿਆ ਹੋਵੇਗਾ ਜਿਹੜਾ ਬੱਚਾ ਇੱਕ ਪਿਆਰਾ ਹੋਵੇ ਨਾ ਬਹੁਤਾ, ਕਿਸੇ ਮਾਂ ਬਾਪ ਦਾ ਪਿਆਰਾ, ਇੱਕ ਉਹਦੇ ਮਾਂ ਬਾਪ ਨੇ, ਇੱਕ ਦਾਦਾ ਦਾਦੀ ਹੈ, ਇੱਕ ਚਾਚੇ ਤਾਏ ਨੇ, ਉਹ ਇੰਨਾ ਲਾਡਲਾ ਹੈ, ਇੰਨਾ ਪਿਆਰਾ ਕਿ ਸਾਰੇ ਆਪੋ ਆਪਣਾ ਨਾਂ ਰੱਖ ਲੈਂਦੇ। ਮਾਂ ਉਹਨੂੰ ਹੋਰ ਕਹਿੰਦੀ, ਨਾਂ ਬੁਲਾਉਂਦੀ, ਜਿਹਨੂੰ ਆਪਾਂ ਪੁੱਠੇ ਨਾਂ ਕਹਿੰਦੇ ਹਾਂ ਪੰਜਾਬੀ ਵਿੱਚ, ਉਹ ਸਾਰੇ ਆਪੋ ਆਪਣਾ ਨਾਮ ਰੱਖ ਲੈਂਦੇ। ਜਿਹੜੇ ਲੋਕਾਂ ਨੇ ਰੱਬ ਨੂੰ ਪਿਆਰ ਕੀਤਾ ਹੈ, ਜਿਨ੍ਹੇ ਜਿਵੇਂ ਉਹਨੂੰ ਵੇਖਿਆ ਉਵੇਂ ਪਿਆਰ ਵਿੱਚ ਉਹਦਾ ਨਾਂ ਰੱਖ ਦਿੱਤਾ। ਇੱਕ ਨਾਂ ਉਹਦਾ ਪਿਆਰਾ ਵੀ ਹੈ, ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ। ਪਰ ਉਹ ਆਪ ਖੁਦ ਇਹਨਾਂ ਸਾਰਿਆਂ ਨਾਮਾਂ ਤੋਂ ਉੱਚਾ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨਾਮ ਠਾਮ, ਠਾਮ ਦਾ ਅਰਥ ਹੈ ਥਾਂ, ਉਹਦੀ ਕੋਈ ਇੱਕ ਥਾਂ ਫਿਕਸ ਨਹੀਂ ਕਿ ਇੱਥੇ ਹੈ, ਦੂਜਿਆਂ ਥਾਵਾਂ ਤੇ ਵੀ ਹੈ। ਨਾ ਜਾਤ ਜਾਕਰ, ਉਹਦੀ ਕੋਈ ਜਾਤ ਨਹੀਂ, ਉਹਨੂੰ ਪਹਿਚਾਨਿਆ ਨਹੀਂ ਜਾ ਸਕਦਾ। ਰੂਪ ਰੰਗ ਨਾ ਰੇਖ, ਨੈਣ ਨਕਸ਼ ਉਹਦੇ ਨਹੀਂ, ਉਹਦਾ ਰੰਗ ਕੋਈ ਖਾਸ ਨਹੀਂ। ਔਰ ਰੇਖ ਦੇ ਅਰਥ ਨੇ ਨਿਸ਼ਾਨੀ, ਪਦ ਚਿੰਨ, ਜਿਵੇਂ ਆਪਾਂ ਜ਼ਮੀਨ ਤੇ ਤੁਰੀਏ ਨਾ, ਉਹਨੂੰ ਕਹਿੰਦੇ ਨੇ ਖੋਜ। ਖੋਜ ਦਾ ਅਰਥ ਹੈ ਜਿਹੜਾ ਆਦਮੀ ਜ਼ਮੀਨ ਤੇ ਤੁਰੇ ਉਹਦੇ ਪੈਰ ਦੇ ਨਿਸ਼ਾਨ ਪੈ ਜਾਂਦੇ, ਰੇਖਾਵਾਂ ਪੈ ਜਾਂਦੀਆਂ, ਉਥੋਂ ਵੇਖਿਆ ਜਾ ਸਕਦਾ। ਪੁਰਾਣੇ ਸਮੇਂ ਵਿੱਚ ਚੋਰਾਂ ਨੂੰ ਫੜਨ ਦਾ ਇਹ ਤਰੀਕਾ ਹੁੰਦਾ ਸੀ, ਉਹ ਚੋਰ ਜਦੋਂ ਪਸ਼ੂ ਖੋਲ ਕੇ ਨਿਕਲਦੇ ਸਨ, ਪਿੱਛੋਂ ਖੋਜੀ ਹੁੰਦੇ ਸਨ, ਉਹਦਾ ਪੈਰ ਪਹਿਚਾਣ ਲੈਂਦੇ ਵੀ ਇਹ ਫਲਾਣੇ ਬੰਦੇ ਦਾ ਪੈਰ ਹੈ। ਸਤਿਗੁਰੂ ਕਹਿੰਦੇ ਤੇਰਾ ਕੋਈ ਰੇਖ ਨਹੀਂ, ਜਿੱਥੋਂ ਦੀ ਤੂੰ ਲੰਘਣਾ ਹੈ ਉੱਥੇ ਤੇਰੇ ਪੈਰ ਨਹੀਂ ਲੱਗਦੇ, ਨਿਕਲ ਜਾਂਦਾ ਹੈ, ਖੋਜ ਨਹੀਂ ਮਿਲਦੀ, ਲੱਭਦਾ ਨਹੀਂ ਤੂੰ, ਤੇਰਾ ਖੋਜ ਕੋਈ ਨਹੀਂ ਹੈ। ਫਿਰ ਕਹਿੰਦੇ ਆਦਿ ਪੁਰਖ, ਤੂੰ ਐਸਾ ਸਮਾਇਆ ਹੋਇਆ ਸੰਸਾਰ ਵਿੱਚ ਤੇ ਆਦਿ ਕਾਲ ਪਹਿਲਾਂ ਤੂੰ ਹੀ ਬੈਠਾ ਹੋਇਆ। ਉਦਾਰ, ਉਦਾਰ ਦੇ ਅਰਥ ਆਪਾਂ ਬਹੁਤ ਲੰਮਾ ਸਮਾਂ ਕੱਲ ਕੀਤੇ ਸਨ, ਸਰਲ ਹੈ, ਸਿੱਧਾ ਹੈ। ਇਹ ਜਿਹੜੀ ਉਦਾਰਤਾ ਹੈ ਨਾ, ਧਰਮ ਦਾ ਸਭ ਤੋਂ ਵੱਡਾ ਐਕਸਪੀਰੀਅੰਸ ਹੈ, ਤਜਰਬਾ ਹੈ। ਉਦਾਰ ਦਾ ਮਤਲਬ ਸਰਲ ਆਦਮੀ। ਜਿੰਨੀ ਉਦਾਰਤਾ ਗੁਰੂ ਦੇ ਦਰ ਤੇ ਕੰਮ ਆਉਂਦੀ, ਉਨੀ ਹੋਰ ਕੋਈ ਚੀਜ਼ ਨਹੀਂ। ਨਾ ਜਪੀ ਉਹਨਾਂ ਕਾਮਯਾਬ, ਨਾ ਤਪੀਸਰ, ਨਾ ਸੇਵਾਦਾਰ, ਨਾ ਦਾਨੀ, ਚੰਗੇ ਕੰਮ ਜ਼ਰੂਰ ਹੈ ਨੋ, ਪਰ ਉਹ ਇੰਨੇ ਕੰਮ ਨਹੀਂ ਆਉਂਦੇ ਜਿੰਨੀ ਇੱਕ ਜਗਿਆਸੂ ਵਿੱਚ ਉਦਾਰਤਾ ਹੋਵੇ, ਸਿੱਧਾ ਸਾਦਾ ਹੋਵੇ, ਸਰਲ ਹੋਵੇ। ਜਿੰਨਾ ਸਰਲ ਹੋਵੇਗਾ ਪਿੱਛੇ ਵੀ ਬੈਠ ਜਾ ਭਾਵੇਂ, ਉਹਦੇ ਵਿੱਚ ਹੋਰ ਕੋਈ ਵੀ ਗੁਣ ਨਾ ਹੋਵੇ, ਗੁਰੂ ਦੀ ਨਜ਼ਰ ਉਹਦੇ ਉੱਤੇ ਟਿਕੇਗੀ ਵੀ ਇਹ ਸਰਲ ਕਿੰਨਾ ਹੈ, ਸਿੱਧਾ ਕਿੰਨਾ ਹੈ। ਜਿਵੇਂ ਮੈਂ ਕੱਲ ਕਿਹਾ ਸੀ, ਉਹਦੇ ਵੱਲ ਹੁੰਦਾ ਜਿਹਦੇ ਵੱਲ ਨਿਕਲ ਗਏ। ਜਿੰਨਾ ਸਰਲ ਹੈ ਤੇ ਉਹ ਆਪ ਵੀ ਸਰਲ ਹੈ, ਸਿੱਧਾ ਹੈ, ਵਲ ਵਿੰਗ ਨਹੀਂ ਰੱਖਦਾ। ਉਦਾਰ ਮੂਰਤ ਅਜੋਨ ਆਦ ਅਸੇਖ, ਪੂਰਨ ਪੁਰਖ ਹੈ ਜੂਨਾ ਤੋਂ ਰਹਿਤ। ਫਿਰ ਸਤਿਗੁਰੂ ਨੇ ਬਚਨ ਕੀਤੇ, ਦੇਸ਼ ਔਰ ਨਾ ਭੇਸ ਜਾਂ ਕਰ, ਉਹਦਾ ਕੋਈ ਇੱਕ ਦੇਸ਼ ਨਹੀਂ ਕਿ ਫਲਾਣੇ ਦੇਸ਼ ਵਿੱਚ ਉਹ ਜ਼ਿਆਦਾ ਰਹਿੰਦਾ। ਵੀ ਇਸ ਦੇਸ਼ ਵਿੱਚ ਜਿਵੇਂ ਸਾਡੇ ਦੇਸ਼ ਵਾਲੇ ਬਹੁਤਾ ਮਾਣ ਕਰਦੇ, ਕਹਿੰਦੇ ਇਹ ਜਿਹੜਾ ਦੇਸ਼ ਇਹਨਾਂ ਦੇ ਰਿਸ਼ੀ ਮੁਨੀਆਂ ਨੇ ਜਨਮ ਬਹੁਤ ਲਿਆ ਹੈ, ਬੜੇ ਦੇਵਤੇ ਆਏ, ਬੜੇ ਅਵਤਾਰ, ਕਹਿੰਦੇ ਉਧਰ ਪੱਛਮ ਵੱਲ ਨਹੀਂ ਆਏ। ਪਰ ਉਹ ਇਹ ਨਹੀਂ ਕਿ ਇੱਥੇ ਹਿੰਦੁਸਤਾਨ ਵਿੱਚ ਹੀ ਹੈ, ਉਹ ਉਧਰ ਵੀ ਹੈ, ਸਭ ਥਾਂ ਤੇ ਹੈ। ਤਾਂ ਇਉਂ ਵੀ ਸਮਝ ਵਿੱਚ ਆਉਂਦਾ ਹੈ ਕਿ ਇਧਰ ਅਵਤਾਰਾਂ ਗੁਰੂਆਂ ਨੂੰ ਜ਼ਿਆਦਾ ਕਿਉਂ ਆਉਣਾ ਪਿਆ। ਜਿੰਨੇ ਬਿਮਾਰ ਜ਼ਿਆਦਾ ਉਹਨੇ ਡਾਕਟਰ ਜ਼ਿਆਦਾ ਚਾਹੀਦੇ, ਜਿੰਨੇ ਬੇਈਮਾਨ ਜ਼ਿਆਦਾ ਉਹਨੇ ਅਵਤਾਰ ਜ਼ਿਆਦਾ ਚਾਹੀਦੇ ਨੇ। ਤਾਂ ਇਹ ਕੋਈ ਬਹੁਤਾ ਵੱਡਾ ਮਾਣ ਨਾ ਕਰਨਾ ਵੀ ਇੱਥੇ ਅਵਤਾਰ ਤੇ ਗੁਰੂ ਜ਼ਿਆਦਾ ਆਏ ਨੇ, ਉਹਨੇ ਆਪਾਂ ਬੇਈਮਾਨ ਵੀ ਤੇ ਵੱਡੇ ਹਨ। ਬਾਜ਼ਾਰ ਵਿੱਚ ਕੋਈ ਚੀਜ਼ ਹੈ ਜਿਹੜੀ ਮਿਲਾਵਟ ਤੋਂ ਬਿਨਾਂ ਮਿਲ ਜਾਏ? ਹਿੰਦੁਸਤਾਨ ਵਿੱਚ ਕਿਤੋਂ ਮਿਲਦਾ ਕੁਝ? ਮਿਲਾਵਟ ਤੋਂ ਬਿਨਾਂ ਹੈ ਕੁਝ? ਕਿੱਧਰ ਦਾ ਲੇਬਲ ਲਾ ਲਿਆ ਧਰਮ ਦਾ ਅਸੀਂ ਆਪਣੇ ਉੱਤੇ? ਕਿਹੜਾ ਧਰਮ ਹੈ? ਹਰ ਇੱਕ ਬੰਦਾ ਤੇ ਜ਼ਹਿਰ ਵੇਚ ਰਿਹਾ, ਧਰਮ ਕਿੱਥੋਂ ਆ ਗਿਆ? ਗੁਰਦੁਆਰਿਆਂ ਵਿੱਚ ਵੀ ਭੀੜ ਬੜੀ ਹੈ, ਮੰਦਰਾਂ ਵਿੱਚ ਵੀ ਬੜੀ ਹੈ, ਫਿਰ ਧਰਮ ਕਿੱਥੇ ਗਿਆ? ਮੈਂ ਸੁਣਿਆ ਵੀ ਕੋਈ ਬੰਦਾ ਜ਼ਿੰਦਗੀ ਤੋਂ ਅੱਕ ਕੇ ਮਰਨਾ ਚਾਹੁੰਦਾ ਸੀ ਤੇ ਬਾਜ਼ਾਰ ਵਿੱਚੋਂ ਜ਼ਹਿਰ ਖਰੀਦ ਕੇ ਲਿਆਇਆ, ਜ਼ਹਿਰ ਖਰੀਦ ਕੇ ਲੈ ਆਇਆ, ਫੈਸਲਾ ਕਰ ਲਿਆ ਵੀ ਸਮਾਪਤੀ ਕਰ ਦੇ। ਕਹਿੰਦੇ ਰਾਤ ਨੂੰ ਖਾ ਕੇ ਸੌ ਗਿਆ ਵੀ ਸਵੇਰ ਤੱਕ ਸਮਾਪਤੀ ਹੋ ਜਾਏਗੀ। ਉਹਨੂੰ ਆਸ ਸੀ ਵੀ ਸਵੇਰੇ ਉੱਥੇ ਅਗਲੀ ਦੁਨੀਆਂ ਵਿੱਚ ਜਾ ਕੇ ਸਵੇਰ ਹੋਵੇਗੀ, ਇੱਥੇ ਨਹੀਂ। ਪਰ ਉਹ ਜਦੋਂ 4 ਵਜੇ ਥੋੜੀ ਜਿਹੀ ਜਾਗੋ ਮਿੱਟੀ ਜੀ ਹੋਇਆ ਨਾ, ਤੇ ਉਹ ਹੀ ਆਵਾਜ਼ਾਂ ਆਉਣ ਲੱਗ ਪਈਆਂ ਕੁੱਕੜਾਂ ਦੇ ਬਾਂਗਾਂ ਦੇਣ ਦੀਆਂ ਇੱਥੋਂ ਦੀਆਂ, ਉਹ ਹੀ ਸਪੀਕਰ। ਉਹਨੇ ਸੋਚਿਆ ਵੀ ਜ਼ਹਿਰ ਵੀ ਖਾਧੀ ਤੇ ਮਰਿਆ ਵੀ ਨਹੀਂ, ਚੰਗਾ ਭਲਾ ਉੱਠ ਪਿਆ। ਫਿਰ ਉਸ ਦੁਕਾਨ ਵਾਲੇ ਕੋਲ ਗਿਆ ਵੀ ਤੂੰ ਭੁਲੇਖੇ ਨਾਲ ਦਿੱਤੀ ਮੈਨੂੰ ਜ਼ਹਿਰ। ਇੱਕ ਸਿਸਟਮ ਹੈ ਸਮਝਣ ਲਈ। ਉਹਨੇ ਕਿਹਾ ਵੀ ਨਹੀਂ ਸੱਜਣਾ, ਹੁਣ ਅਸੀਂ ਇੰਨੇ ਧਾਰਮਿਕ ਹੋ ਗਏ, ਸਾਡੇ ਕੋਲ ਜ਼ਹਿਰ ਵੀ ਸ਼ੁੱਧ ਨਹੀਂ ਰਹੀ, ਹੁਣ ਇੰਨਾ ਭੱਠਾ ਬਹਿ ਗਿਆ ਸਾਡਾ, ਸਬਜ਼ੀਆਂ ਦੇ ਵਿੱਚ ਟੀਕੇ, ਘਿਓ ਦੇ ਵਿੱਚ ਮਿਲਾਵਟ, ਦੁੱਧ ਵਿੱਚ ਮਿਲਾਵਟ, ਹਰ ਇੱਕ ਚੀਜ਼ ਦੇ ਵਿੱਚ ਮਿਲਾਵਟ ਤੇ ਲੇਬਲ ਲਾਇਆ ਧਰਮ ਦਾ। ਇਹ ਕੋਈ ਧਰਮ ਨਹੀਂ ਹੈ, ਕਿਸੇ ਨੂੰ ਜ਼ਹਿਰ ਖਵਾਉਣਾ ਧਰਮ ਨਹੀਂ। ਧਰਮ ਤੇ ਦੂਸਰਿਆਂ ਨੂੰ ਜਿੰਦਾ ਕਰਨ ਦਾ ਨਾਮ ਹੈ, ਦੂਜਿਆਂ ਨੂੰ ਸੁੱਖ ਦੇਣ ਦਾ ਨਾਮ ਹੈ, ਨਾ ਕਿ ਸੰਸਾਰ ਨੂੰ ਦੁਖੀ ਕਰਨਾ। ਜਿਸ ਦੇਸ਼ ਵਿੱਚ ਸਭ ਕੁਝ ਜਾਲੀ ਹੋਵੇ ਉਹ ਕਿਸ ਚੀਜ਼ ਦਾ ਮਾਣ ਕਰ ਲਿਆ? ਜਿਸ ਧਰਮ ਦੇ ਕੱਪੜਿਆਂ ਦੇ ਥੱਲੇ ਸਾਰੀ ਬੇਈਮਾਨੀ ਹੋਵੇ, ਝੂਠ ਹੋਵੇ, ਫਰੇਬ, ਉਹ ਕਿਵੇਂ ਧਾਰਮਿਕ ਹੋ ਸਕਦਾ? ਖਾਲਸੇ ਦਾ ਅਰਥ ਹੀ ਇਹ ਬਣਾਇਆ ਸੀ ਗੁਰੂ ਗੋਬਿੰਦ ਸਿੰਘ ਨੇ, ਜਿਹੜਾ ਬਿਲਕੁਲ ਉਦਾਰ ਹੈ ਤੇ ਸ਼ੁੱਧ ਹੈ, ਜਿਹਦੇ ਵਿੱਚ ਧੋਖਾਧੜੀ ਨਹੀਂ ਹੈ, ਉਹ ਨਿਰਵੈਰ ਵੀ ਹੈ ਤੇ ਨਿਰਭਉ ਵੀ ਹੈ। ਇਸ ਕਰਕੇ ਉਹਦੇ ਅੰਦਰ ਦੇਸ਼ ਕਿਸੇ ਇੱਕ ਦੇਸ਼ ਦਾ ਗੁਲਾਮ ਨਹੀਂ ਹੋ, ਉਹ ਸਿਰਫ ਉਹਦਾ ਉਸ ਦੇਸ਼ ਦਾ ਉੱਥੇ ਪ੍ਰਗਟ ਹੋ ਜਾਂਦਾ ਜਿੱਥੇ ਉਹਦਾ ਪਿਆਰ ਤੇ ਜੀਵਨ ਉਦਾਰ ਹੁੰਦਾ ਹੈ, ਉਸ ਦੇਸ਼ ਨੂੰ ਪ੍ਰਵਾਨਗੀ ਦੇ ਦਿੰਦਾ। ਜੈ ਕੀਰਤਨ ਤੇਰਾ ਸਾਧੂ ਗਾਵੈ ਤੈ ਮੇਰਾ ਮਨ ਲਾਗੈ। ਜਿੱਥੇ ਸਰਲ ਆਦਮੀ ਮਿਲਦੇ ਨੇ, ਜਿੱਥੇ ਸਿੱਧੇ ਮਨ ਵਾਲੇ ਲੋਕ ਮਿਲਦੇ ਨੇ, ਉੱਥੇ ਉਹਨਾਂ ਦੀਆਂ ਗਾਵਾਂ ਚਾਰਨ ਵਾਸਤੇ ਵੀ ਮਜਬੂਰ ਹੋ ਜਾਂਦਾ। ਭਾਈ ਗੁਰਦਾਸ ਜੀ ਨੇ ਲਿਖਿਆ, ਇੱਕ ਸਿੱਧਾ ਆਦਮੀ ਸੀ, ਉਧਾਰ ਆਦਮੀ, ਭਗਤ ਧੰਨਾ ਜੀ ਜਿਨ੍ਹਾਂ ਦੇ ਸ਼ਬਦ ਵੀ ਆਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਕਹਿੰਦੇ ਉਹਨਾਂ ਦੀਆਂ ਗਾਵਾਂ ਵੀ ਚਾਰਦਾ ਰਿਹਾ, ਖੂਹ ਗੇੜਦਾ ਰਿਹਾ, ਕੰਮ ਕਰਦਾ ਰਿਹਾ। ਹੋ ਸਕਦਾ ਇਸ ਤਰ੍ਹਾਂ? ਬਿਲਕੁਲ ਠੀਕ ਹੈ, ਕਰਨਾ ਹੀ ਪਏਗਾ ਉਸਨੂੰ। ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਤਾਂ ਜਿੱਥੇ ਸ਼ੁੱਧ ਕੁਝ ਵੀ ਨਹੀਂ, ਖਾਣ ਪੀਣ ਦਾ ਸਮਾਨ ਵੀ ਮਿਲਾਵਟ ਵਾਲਾ ਹੈ, ਉਸ ਦੇਸ਼ ਨੂੰ ਧਾਰਮਿਕ ਨਹੀਂ ਕਿਹਾ ਜਾ ਸਕਦਾ। ਉਹਨੂੰ ਆਪਣੇ ਮੰਜੇ ਦੇ ਥੱਲੇ ਸੋਟੀ ਫੇਰਨੀ ਚਾਹੀਦੀ, ਵੇਖਣਾ ਚਾਹੀਦਾ ਹੈ। ਤਾਂ ਉਹ ਦੇਸ਼ ਤੋਂ ਪਰੇ ਹੈ, ਦੇਸ਼ ਔਰ ਨਾ ਭੇਸ ਜਾਕਰ। ਭੇਸ ਦਾ ਮਤਲਬ ਹੁੰਦਾ ਸੰਸਾਰਕ ਭੇਸ ਉਹਦੇ ਨਹੀਂ। ਰੂਪ ਰੇਖ ਨਾ ਰਾਗ, ਰਾਗ ਕਹਿੰਦੇ ਦੁਵੈਸ਼ ਨੂੰ, ਉਹਨੂੰ ਕਿਸੇ ਨਾਲ ਈਰਖਾ ਵੀ ਨਹੀਂ ਹੈ, ਉਹ ਕਿਸੇ ਨਾਲ ਈਰਖਾ ਨਹੀਂ ਕਰਦਾ। ਤੇ ਕਲਗੀਧਰ ਪਾਤਸ਼ਾਹ ਨੇ ਇੱਕ ਬਹੁਤ ਸੋਹਣਾ ਉਪਦੇਸ਼ ਦਿੱਤਾ ਹੈ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਜਤਰ ਤਤਰ ਜਿੱਥੇ ਕਿੱਥੇ, ਦਿਸ਼ਾ ਵਿਸ਼ਾ ਸਾਰਿਆਂ ਪਾਸੇ ਹੋਏ ਫੈਲਿਓ, ਫੈਲਿਆ ਹੋਇਆ ਜਿਵੇਂ ਹਵਾ ਫੈਲੀ ਹੋਈ ਹੈ। ਅਨੁਰਾਗ, ਅਨੁਰਾਗ ਦੇ ਅਰਥ ਨੇ ਪ੍ਰੇਮ। ਪਰਮਾਤਮਾ ਇਸ ਸਾਰੇ ਬ੍ਰਹਿਮੰਡ ਵਿੱਚ ਪ੍ਰੇਮ ਬਣ ਕੇ ਫੈਲਿਆ ਹੋਇਆ, ਉਹਦਾ ਸੁਭਾਅ ਪ੍ਰੇਮ ਹੈ। ਇਸ ਲਈ ਸਤਿਗੁਰੂ ਨੇ ਕਿਹਾ ਪ੍ਰੇਮ ਕਰ, ਪ੍ਰੇਮ ਵਿੱਚ ਆ। ਇਹ ਨਹੀਂ ਕਿਹਾ ਵੀ ਆਪਾਂ ਕਹਿੰਦੇ ਰੱਬ ਨਾਲ ਪ੍ਰੇਮ ਕਰੋ, ਭਾਵੇਂ ਕਲਗੀਆਂ ਵਾਲੇ ਨੇ ਕਿਹਾ ਕਿ ਸਾਚ ਕਹੂੰ ਸੁਣ ਲੇ ਹੋ ਸਭੈ ਜਿਨ ਪ੍ਰੇਮ ਕੀਓ, ਤਿੰਨ ਹੀ ਪ੍ਰਭ ਪਾਇਓ। ਪਰ ਇੱਥੇ ਇਹ ਨਹੀਂ ਕਿਹਾ ਵੀ ਤੂੰ ਰੱਬ ਨੂੰ ਪ੍ਰੇਮ ਕਰੇਗਾ ਤੇ ਤਾਂ ਉਹਨੂੰ ਪਾਏਗਾ। ਇਕੱਲਾ ਪ੍ਰੇਮ ਕੀਓ ਹੈ, ਪ੍ਰੇਮ ਇਕੱਲਾ, ਪ੍ਰੇਮ ਦਸ਼ਾ ਬੰਦੇ ਦੇ ਮਨ ਨੂੰ। ਉਹ ਕਹਿੰਦੇ ਤੂੰ ਆਪਣੇ ਆਪ ਨੂੰ ਪ੍ਰੇਮ ਵਿੱਚ ਰੱਖ, ਤੇ ਜਦੋਂ ਤੇਰੇ ਅੰਦਰ ਪ੍ਰੇਮ ਹੀ ਪ੍ਰੇਮ ਰਿਹਾ, ਭਾਵਨਾ ਹੀ ਭਾਵਨਾ ਰਹੀ, ਸ਼ਰਧਾ ਹੀ ਸ਼ਰਧਾ ਰਹੀ, ਤੇ ਤੇਰੇ ਜਿਹੜੇ ਸਿਗਨਲ ਨੇ ਨਾ, ਤੇਰੀ ਵਾਇਰਲੈਸ ਸੈੱਟ ਉਹਦੇ ਨਾਲ ਮਿਲਣੀ ਸ਼ੁਰੂ ਹੋ ਜਾਏਗੀ, ਕਿਉਂਕਿ ਉਹਦੇ ਵਿੱਚ ਵੀ ਪ੍ਰੇਮ ਹੈ, ਦੋਵਾਂ ਦਾ ਜੋੜ ਬਣਨਾ ਸ਼ੁਰੂ ਹੋ ਜਾਏ। ਤਾਂ ਉਹਦਾ ਸੁਭਾਅ ਕੀ ਹੈ? ਪ੍ਰੇਮ। ਜਿਵੇਂ ਅੱਗ ਦਾ ਇੱਕ ਅੱਗ ਹੈ, ਇੱਕ ਅੱਗ ਦਾ ਸੁਭਾਅ ਹੈ, ਇੱਕ ਸੂਰਜ ਹੈ, ਇੱਕ ਸੂਰਜ ਦਾ ਸੁਭਾਅ ਹੈ, ਇੱਕ ਚੰਦਰਮਾ ਹੈ, ਇੱਕ ਚੰਦਰਮਾ ਦਾ ਸੁਭਾਅ ਹੈ, ਇੱਕ ਪਾਣੀ ਹੈ, ਇੱਕ ਉਹਦਾ ਸੁਭਾਅ ਹੈ। ਇਸੇ ਤਰ੍ਹਾਂ ਇੱਕ ਰੱਬ ਹੈ, ਇੱਕ ਰੱਬ ਦਾ ਸੁਭਾਵ ਹੈ। ਜਿਵੇਂ ਅੱਗ ਦਾ ਸੁਭਾਅ ਕੀ ਹੈ? ਸੇਕ ਦੇਣਾ, ਉਹਦੇ ਵਿੱਚੋਂ ਆਪਣੇ ਆਪ ਸੇਕ ਆਉਂਦਾ। ਅੱਗ ਨੂੰ ਕਹੋ ਤੂੰ ਸੇਕ ਦੇ, ਤਾਂ ਇਹ ਕੋਈ ਲਫ਼ਜ਼ ਨਹੀਂ ਫੱਬਦੇ, ਜਿੱਥੇ ਅੱਗ ਹੈ ਉੱਥੇ ਸੇਕ ਹੈ ਹੀ ਆਪਣੇ ਆਪ। ਪਾਣੀ ਦਾ ਸੁਭਾਵ ਹੈ ਪਵਿੱਤਰ ਕਰਨਾ, ਪਾਣੀ ਦਾ ਸੁਭਾਵ ਹੈ ਕਿ ਠੰਡੇ ਹੋਣਾ, ਉਹ ਕੁਦਰਤੀ ਹੈ, ਉਹਨੂੰ ਸਿਖਾਉਣਾ ਨਹੀਂ ਪੈਂਦਾ। ਇਸੇ ਤਰ੍ਹਾਂ ਅਕਾਲ ਪੁਰਖ ਦਾ ਸੁਭਾਵ ਹੈ ਪ੍ਰੇਮੀ ਹੋਣਾ, ਇੱਕੋ ਆਪ ਹੈ, ਇੱਕ ਉਹਦਾ ਸੁਭਾਅ ਹੈ ਪ੍ਰੇਮ। ਜਿਵੇਂ ਇੱਕ ਸੂਰਜ ਹੈ ਤੇ ਇੱਕ ਸੂਰਜ ਦੀ ਧੁੱਪ ਹੈ, ਅਸੀਂ ਸੂਰਜ ਤੋਂ ਕੰਮ ਨਹੀਂ ਲੈ ਸਕਦੇ, ਅਸੀਂ ਸੂਰਜ ਦੀ ਧੁੱਪ ਤੋਂ ਕੰਮ ਲੈ ਸਕਦੇ ਹਾਂ, ਉਹ ਸਾਡੇ ਕੰਮ ਆ ਸਕਦੀ ਹੈ। ਇਸੇ ਤਰ੍ਹਾਂ ਪ੍ਰਭੂ ਬੜਾ ਵੱਡਾ ਹੈ, ਅਕਾਲ ਪੁਰਖ ਬਹੁਤ ਵੱਡਾ, ਉਹਦੇ ਨਾਲ ਸਿੱਧਾ ਸਾਡਾ ਕੋਈ ਨਾਤਾ ਨਹੀਂ ਬਣ ਸਕਦਾ। ਉਹਦੇ ਵਿੱਚੋਂ ਜਿਹੜੀਆਂ ਪ੍ਰੇਮ ਦੀਆਂ ਕਿਰਨਾਂ ਨਿਕਲ ਰਹੀਆਂ ਨੇ, ਉਹਨਾਂ ਨਾਲ ਜੁੜ ਕੇ ਅਸੀਂ ਉਹਦੇ ਨਾਲ ਸੰਬੰਧਿਤ ਹੋ ਸਕਦੇ। ਇਸ ਕਰਕੇ ਸਤਿਗੁਰੂ ਨੇ ਬਚਨ ਕੀਤੇ, ਹੋਏ ਫੈਲਿਓ ਅਨੁਰਾਗ। ਅਨੁਰਾਗ ਕਹਿੰਦੇ ਨੇ ਪ੍ਰੇਮ ਨੂੰ, ਚੌਵਾਂ ਪਾਸੇ ਪ੍ਰੇਮ ਬਣ ਕੇ ਫੈਲਿਆ ਹੋਇਆ। ਫਿਰ ਕਹਿੰਦੇ ਨਾਮ ਕਾਮ ਵਿਹੀਨ ਪੇਖਤ ਧਾਮ ਹੂੰ ਨਹਿ ਜਾਹੇ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਮੈਂ ਉਹਦਾ ਘਰ ਲੱਭਣ ਦਾ ਯਤਨ ਕਰਨਾ, ਉਹਦਾ ਕੋਈ ਘਰ ਨਹੀਂ ਹੈ, ਸਾਰੇ ਥਾਵਾਂ ਤੇ ਵਿਦਮਾਨ ਹੈ, ਔਰ ਉਹਦਾ ਨਾਮ ਨਹੀਂ, ਤੇ ਇੱਕ ਉਹਦੇ ਵਿੱਚ ਹੋਰ ਬੜੀ ਵੱਡੀ ਬਰਕਤ ਹੈ, ਉਹਦੇ ਵਿੱਚ ਕਹਿੰਦੇ ਕਾਮਨਾ ਕੋਈ ਨਹੀਂ ਹੈ, ਸਾਰਾ ਸੰਸਾਰ ਇੱਛਿਤ ਹੈ। ਉਹਦਾ ਇੱਕ ਇਹ ਵੀ ਸੁਭਾਅ ਹੈ ਵੀ ਉਹਦੇ ਵਿੱਚ ਕਾਮਨਾ ਕੋਈ ਨਹੀਂ। ਇਸ ਕਰਕੇ ਜਿਹੜੇ ਭਗਤ ਦੇ ਵਿੱਚ ਥੋੜੀ ਜਿਹੀ ਵੀ ਕਾਮਨਾ ਬਚੀ, ਉਹਦਾ ਉਹਦੇ ਨਾਲ ਸੰਪਰਕ ਨਹੀਂ ਹੁੰਦਾ। ਕਿਉਂਕਿ ਇੱਕ ਗੱਲ ਪੱਕੀ ਹੈ, ਉਹਦੇ ਮਿਲਾਪ ਦਾ ਸਾਧਨ ਹੋਰ ਕੋਈ ਨਹੀਂ, ਉਹਦੇ ਵਰਗਾ ਹੋਣਾ ਹੀ ਸਾਧਨ ਹੈ, ਹੋਰ ਕੋਈ ਤਰੀਕਾ ਹੈ ਹੀ ਨਹੀਂ। ਜਦੋਂ ਕੋਈ ਬੰਦਾ ਉਹਦੇ ਵਰਗਾ ਬਣ ਗਿਆ, ਉਹਦੇ ਨਾਲ ਮਿਲ ਗਿਆ। ਦੁਨੀਆਂ ਦੇ ਮਿਲਾਪ ਤਾਂ ਹੈ, ਸਰੀਰਾਂ ਦੇ ਮਿਲਾਪ, ਭਾਵੇਂ ਇੱਕ ਕਿਵੇਂ ਦਾ ਵਿਅਕਤੀ ਉਹ ਮਿਲ ਸਕਦਾ ਇੱਕ ਦੂਜੇ ਨੂੰ, ਭਾਵੇਂ ਉਹਨਾਂ ਦੇ ਸੁਭਾਅ ਨਹੀਂ ਮਿਲਦੇ। ਪਰ ਕਹਿੰਦੇ ਉਹਦੇ ਵਿੱਚ ਨਾਮ ਕਾਮ ਵਿਹੀਨ, ਕਾਮਨਾ ਤੋਂ ਰਹਿਤ ਹੈ। ਪੇਖਤ ਧਾਮ ਹੂੰ ਨੈ ਜਾਹੇ, ਅਤੇ ਜਿਸ ਦਾ ਘਰ ਵੀ ਨਹੀਂ ਹੈ। ਉਹਦਾ ਇਸ ਤਰ੍ਹਾਂ ਦਾ ਸਤਿਗੁਰੂ ਸਰੂਪ ਬਿਆਨ ਕਰ ਰਹੇ ਨੇ। ਫਿਰ ਕਹਿੰਦੇ ਸਰਬਮਾਨ ਸਰਬੱਤਰ ਮਾਨ, ਸਾਰਿਆਂ ਥਾਵਾਂ ਤੇ ਉਹਦੀ ਮਾਨਤਾ ਹੈ ਕਿਸੇ ਨਾ ਕਿਸੇ ਰੂਪ ਵਿੱਚ। ਸਰਬੱਤਰ ਮਾਨ, ਔਰ ਸਾਰਿਆਂ ਨੂੰ ਉਹ ਮਾਣਦਾ ਹੈ, ਸਾਰਿਆਂ ਨੂੰ ਭੋਗਦਾ ਹੈ। ਸਦੈਵ ਮਾਨਤ ਤਾਂ ਹੈ, ਤੇ ਸਾਰੇ ਉਹਨੂੰ ਮੰਨਦੇ ਨੇ ਸਦਾ ਵਾਸਤੇ। ਏਕ ਮੂਰਤ ਅਨੇਕ ਦਰਸ਼ਨ, ਬੜੀ ਬਾ ਕਮਾਲ ਭਾਸ਼ਾ ਹੈ ਕਲਗੀਧਰ ਪਾਤਸ਼ਾਹ ਕੋਲ। ਕਹਿੰਦੇ ਮੂਰਤ ਇੱਕ, ਦਰਸ਼ਨ ਅਨੇਕ, ਗੁਰੂ ਇੱਕ, ਦਰਸ਼ਨ ਕਈ ਤਰ੍ਹਾਂ ਦੇ। ਸਮੁੰਦਰ ਇੱਕ, ਇੱਕ ਆਇਆ ਉਹ ਕਿਨਾਰੇ ਤੋਂ ਵੇਖ ਕੇ ਤੁਰ ਗਿਆ, ਲਹਿਰਾਂ ਬੜੀਆਂ ਨੇ। ਇੱਕ ਆਇਆ ਉਹਨੇ ਝੁੱਕ ਕੇ ਥੋੜਾ ਜਿਹਾ ਪਾਣੀ ਲੈ ਕੇ ਮੂੰਹ ਧੋ ਲਿਆ, ਉਹਦੇ ਵਾਸਤੇ ਸਮੁੰਦਰ ਹੋਰ ਹੈ। ਤੀਜਾ ਆਇਆ ਉਹਨੇ ਇਸ਼ਨਾਨ ਕਰ ਲਿਆ, ਉਹਦੇ ਵਾਸਤੇ ਸਮੁੰਦਰ ਹੋਰ ਹੈ। ਚੌਥਾ ਆਇਆ ਉਹਨੇ ਬੇੜੀ ਤੇ ਬਹਿ ਕੇ ਸੈਰ ਕਰ ਲਈ, ਉਹਦੇ ਵਾਸਤੇ ਸਮੁੰਦਰ ਹੋਰ ਹੈ। ਪੰਜਵਾਂ ਆਇਆ ਉਹਨੇ ਮੱਛੀਆਂ ਫੜ ਲਈਆਂ, ਉਹਦੇ ਵਾਸਤੇ ਹੋਰ ਹੈ। ਛੇਵਾਂ ਆਇਆ ਤੇ ਉਹਨੇ ਡੁਬਕੀ ਲਾ ਕੇ ਵਿੱਚੋਂ ਬੜੇ ਕੀਮਤੀ ਹੀਰੇ ਜਵਾਹਰਾਤ ਕੱਢ ਲਏ, ਉਹਦੇ ਵਾਸਤੇ ਸਮੁੰਦਰ ਹੋਰ ਹੈ। ਇਸ ਤਰ੍ਹਾਂ ਗੁਰੂ ਇੱਕ, ਸਿੱਖ ਅਨੇਕ। ਤੁਸੀਂ ਹੈਰਾਨ ਹੋਵੋਗੇ, ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਇੱਕ ਹੁੰਦਾ ਹੈ, ਸੁਣਨ ਵਾਲਾ ਬੰਦਾ 5000 ਬੈਠਾ ਹੁੰਦਾ ਹੈ, ਸਾਰੇ ਕਹਿੰਦੇ ਨੇ ਮੇਰੀ ਗੱਲ ਦਾ ਜਵਾਬ ਮਿਲਿਆ, ਸਾਰਿਆਂ ਦੇ ਸਵਾਲ ਦਾ ਜਵਾਬ। ਗੁਰੂ ਦੇ ਅਰਥ ਹੀ ਇਹ ਨੇ। ਸਾਡੇ ਕੁਝ ਸੱਜਣਾਂ ਨੇ ਗੁਰੂ ਦੇ ਅਰਥ ਕਰਨ ਦੇ ਯਤਨ ਕੀਤੇ, ਕਹਿੰਦੇ ਆਹ ਹੀ ਅਰਥ ਠੀਕ ਨੇ ਜਿਹੜੇ ਮੈਂ ਕੀਤੇ, ਜਿਹੜੇ ਅਸੀਂ ਕੀਤੇ ਨੇ ਦੂਸਰੇ ਠੀਕ ਨਹੀਂ, ਗਲਤੀ ਲੱਗ ਗਈ ਉਹਨਾਂ ਨੂੰ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਅੰਤਿਮ ਕਰ ਦਿੱਤੇ, ਅਖੀਰਲੇ ਕਰ ਦਿੱਤੇ, ਇਹਦੇ ਮਤਲਬ ਹੋਣਗੇ ਗੁਰੂ ਗ੍ਰੰਥ ਸਾਹਿਬ ਇੱਕ ਕਵਿਤਾ ਹੈ, ਇੱਕ ਭਾਸ਼ਾ ਹੈ, ਇੱਕ ਗਿਆਨ ਹੈ ਇਕੱਲਾ, ਫਿਰ ਉਹ ਗੁਰੂ ਨਹੀਂ। ਗੁਰੂ ਦਾ ਅਰਥ ਹੀ ਇਹ ਹੈ ਕਿ ਲੱਖਾਂ ਲੋਕ ਗੁਰੂ ਦੇ ਅਰਥ ਕਰਨ, ਪਰ ਉਹਦੇ ਅਰਥ ਫਿਰ ਵੀ ਬਚ ਜਾਣ, ਫਿਰ ਵੀ ਨਾ ਹੋ ਸਕਣ ਗੁਰੂ ਦੇ। ਔਰ ਇਹ ਤੁਸੀਂ ਸੁਣਿਆ ਵੀ ਪਹਿਲਾਂ, ਤੇ ਮੇਰਾ ਇੱਕ ਤਜਰਬਾ ਵੀ ਹੈ, ਮੈਨੂੰ ਵੀ ਕਈ ਸਾਲ ਹੋ ਗਏ ਕਥਾ ਕਰਦਿਆਂ ਨੂੰ, ਜਿਹੜੇ ਸ਼ਬਦ ਦੇ ਅਰਥ ਅੱਜ ਕਰੀਦੇ ਨੇ ਕੱਲ ਨੂੰ ਉਹਦੇ ਅਰਥ ਹੋਰ ਹੋ ਜਾਂਦੇ ਨੇ। ਕੱਲ ਦੀ ਗੱਲ ਦੂਰ ਹੈ, ਸਵੇਰੇ ਅਰਥ ਕਰੋ ਇੱਕ ਸ਼ਬਦ ਦੇ, ਸ਼ਾਮ ਨੂੰ ਹੋਰ ਨੇ। ਖਿਨ ਮੈਂ ਅਵਰ, ਖਿਨੈ ਮੈਂ ਅਵਰਾ, ਅਚਰਜ ਚਲਤ ਤੁਮਾਰੇ। ਫਿਰ ਗੁਰੂ ਕਾਹਦਾ ਹੋਇਆ, ਜਿਹਦੇ ਅਰਥ ਹੀ ਬੰਦਾ ਕਰ ਗਿਆ, ਫਿਰ ਗੱਲ ਕੀ ਹੋਈ? ਫਿਰ ਤੇ ਸਿਲੇਬਸ ਹੋ ਗਿਆ ਯੂਨੀਵਰਸਿਟੀ ਦਾ, ਬੜਿਆਂ ਨੇ ਸਮਝ ਵੀ ਲਿਆ, ਕਹਿੰਦੇ ਗੁਰੂ ਗ੍ਰੰਥ ਸਾਹਿਬ ਗਿਆਨ ਹੀ ਇਕੱਲਾ, ਨਹੀਂ ਗਿਆਨ ਨਹੀਂ ਹੈ। ਪਰ ਜਿਵੇਂ ਬੰਦਾ ਵੇਖੇਗਾ ਉਵੇਂ ਦਾ ਦਿਸੇਗਾ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਿਆਨ ਹੀ ਸਮਝਿਆ, ਉਹ ਗਿਆਨ ਵਿੱਚ ਹੀ ਫਸ ਕੇ ਰਹਿ ਗਿਆ, ਹੋਰ ਕੁਝ ਵੀ ਨਹੀਂ ਪੱਲੇ ਪਿਆ। ਗਿਆਨ ਤੇ ਬੇਰਸ ਕਰਦਾ ਹੈ, ਗਿਆਨ ਤੇ ਇਸ ਤਰ੍ਹਾਂ ਦਾ ਹੈ ਜਿਵੇਂ ਸਬਜ਼ੀ ਵਿੱਚ ਪਾਇਆ ਹੋਇਆ ਨਮਕ ਹੈ, ਤੇ ਇਕੱਲਾ ਨਮਕ ਹੀ ਸਬਜ਼ੀ ਹੋ ਗਈ, ਫਿਰ ਖਾਓ ਤੇ ਬਲੱਡ ਪ੍ਰੈਸ਼ਰ ਵਧਾਓ। ਤੁਸੀਂ ਵੇਖਿਆ ਨਾ, ਜਿਹਦਾ ਬੀਪੀ ਹਾਈ ਹੋ ਜਾਏ, ਉਹਨੂੰ ਡਾਕਟਰ ਕਹਿੰਦੇ ਨਮਕ ਬੰਦ ਕਰੋ, ਤੇ ਜਿਹੜਾ ਧਾਰਮਿਕ ਬੰਦਾ ਬਹੁਤਾ ਗਿਆਨਵਾਨ ਹੋ ਜਾਏ ਨਾ, ਟੱਕਰਾਂ ਹੀ ਮਾਰਦਾ ਫਿਰੇ, ਸਿੰਗੜ ਆਉਂਦਾ ਫਿਰੇ, ਉਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਗਿਆਨ ਘੱਟ ਕਰ ਥੋੜਾ ਜਿਹਾ, ਤਾਂ ਤੇਰਾ ਬੀਪੀ ਥੱਲੇ ਆਵੇਗਾ, ਗਿਆਨ ਬਹੁਤਾ ਹੋ ਗਿਆ। ਤੂੰ ਇਕੱਲਾ ਨਮਕ ਹੀ ਖਾਈ ਜਾਂਦਾ। ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਹੈ, ਗਿਆਨ ਨਹੀਂ ਹੈ ਇਕੱਲਾ, ਗਿਆਨ ਤੇ ਗੁਰੂ ਦੇ ਪੈਰਾਂ ਦੀ ਖਾਕ ਹੈ। ਉਹ ਤੇ ਜਿੱਥੋਂ ਲੰਘੇਗਾ ਉੱਥੇ ਖਿਲਰ ਹੀ ਜਾਏਗਾ, ਤੇ ਵੱਡੀ ਗੱਲ ਹੀ ਨਹੀਂ। ਇਸ ਕਰਕੇ ਗੁਰੂ ਦੇ ਸਰੂਪ ਕਈ ਨੇ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ, ਇਸ 71 ਨੰਬਰ ਸ਼ੰਤ ਦੇ ਕੁਝ ਅਰਥ ਬਚੇ ਨੇ, ਕੱਲ ਨੂੰ ਗੁਰੂ ਕਿਰਪਾ ਕਰੇ ਯਤਨ ਕਰਾਂਗੇ। ਆਓ ਇੱਕ ਦੋ ਮਿੰਟ ਵਾਸਤੇ ਸ਼ਬਦ ਨਾਲ ਸਾਂਝ ਪਾਈਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ ਵਾਹਿਗੁਰੂ।